ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਪਾਵਨ ਸ਼ਬਦ ਜਿਸ ਵਿੱਚ ਗੁਰਦੇਵ ਨੇ ਨਾਨਕ ਦੁਖੀਆ ਸਭ ਸੰਸਾਰ ਦਾ ਸਿਧਾਂਤ ਪ੍ਰਗਟ ਕੀਤਾ ਹੈ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਪੁਰਾਣਕ ਮਤਾਂ ਦੇ ਅਨੁਸਾਰ ਜੋ ਵੱਡੇ ਵੱਡੇ ਅਵਤਾਰੀ ਪੁਰਸ਼ ਇਸ ਸੰਸਾਰ ਦੇ ਵਿੱਚ ਕਿਸ ਪ੍ਰਕਾਰ ਨਾਲ ਬਿਹਵਲ ਹੋਏ ਉਹਨਾਂ ਦਾ ਜ਼ਿਕਰ ਕੀਤਾ ਹੈ। ਰੋਵੈ ਰਾਮ ਨਿਕਾਲਾ ਪਿਆ, ਸੀਤਾ ਲਛਮਣ ਵਿਛੜ ਗਿਆ। ਪਰਸ ਰਾਮ ਰੋਵੈ ਘਰ ਸਹੰਸਰ, ਦਾਨ ਦੇ ਇੰਦਰ ਰੁਆਇਆ। ਪਰਸ ਰਾਮ ਰੋਵੈ ਘਰ ਆਇਆ, ਅਜੈ ਸਰੋਵੈ ਭਿਖਿਆ ਖਾਏ। ਐਸੀ ਦਰਗਹਿ ਮਿਲੈ ਸਜਾਏ। ਇਹ ਕੁਝ ਪੰਕਤੀਆਂ ਦੀ ਵਿਆਖਿਆ ਮਹਾਂਕਵੀ ਜੀ ਨੇ ਪਿੱਛੇ ਕੀਤੀ, ਆਪਾਂ ਸਰਵਣ ਕੀਤੀ ਹੈ। ਰੋਵੈ ਪਾਂਡਵ ਭਏ ਮਜੂਰ, ਅੱਜ ਇਸ ਪੰਕਤੀ ਦੀ ਵਿਆਖਿਆ ਮਹਾਂਕਵੀ ਜੀ ਕਰਨ ਲੱਗੇ ਨੇ ਕਿ ਪਾਂਡਵਾਂ ਨੂੰ ਕਿਵੇਂ ਰੋਣਾ ਪਿਆ। ਮਨ ਬਿਰਤੀਆਂ ਇਕਾਗਰ ਕਰੀਏ। 24ਵਾਂ ਅਧਿਆਏ ਪ੍ਰਾਰੰਭ ਹੋ ਰਿਹਾ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਦਾ। ਪਹਿਲਾਂ ਮੰਗਲਾਚਰਨ ਹੋ ਰਿਹਾ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ। ਦੋਹਰਾ ਮਹਿਖਾ ਸੁਰ ਮਦ ਮਰਦਨੀ, ਮਹਾਮੋਦ ਦਾ ਸ਼ਕਰ।
ਜਿਹੜੇ ਦਾਨਵ ਨੇ, ਰਾਕਸ਼ ਨੇ, ਉਹਨਾਂ ਰਾਕਸ਼ਾਂ ਨੂੰ ਮਾਰਨੇ ਵਾਲੀ ਪਰਮਾਤਮਾ ਦੀ ਸ਼ਕਤੀ। ਕਲਗੀਧਰ ਜੀ ਦੇ ਬਚਨ ਨੇ ਮਹਿਖਾਸੁਰ ਮਰਦਨ, ਮਹਿਖਾਸੁਰ ਆਦਿਕ ਦਾਨਵਾਂ ਨੂੰ, ਰਾਕਸ਼ਾਂ ਨੂੰ ਅਕਾਲ ਪੁਰਖ ਦੀ ਸ਼ਕਤੀ ਮਾਰਨੇ ਵਾਲੀ ਹੈ। ਮਦ ਮਰਦਨੀ ਉਹਨਾਂ ਦੇ ਹੰਕਾਰ ਨੂੰ ਖਤਮ ਕਰਨ ਵਾਲੀ ਹੈ। ਮਹਾਮੋਦ ਦਾ ਸ਼ਕਰ, ਪਰਮੇਸ਼ਰ ਦੀ ਸ਼ਕਤੀ ਮਹਾਮੋਦ ਪ੍ਰਸੰਨ ਕਰਨ ਵਾਲੀ ਹੈ, ਯਾਨੀ ਕਿ ਆਪ ਖੇੜਾ ਤੇ ਵਿਗਾਸ ਪੈਦਾ ਕਰਨ ਵਾਲੀ ਹੈ।
ਜਗਦੰਬਾ ਜੈ ਜੈ ਕਰੀ, ਬਕਰ ਧਰੇ ਕਰ ਚੱਕਰ।
ਜੋ ਸਾਰੇ ਜਗਤ ਦੀ ਮਾਂ ਵੀ ਹੈ, ਪ੍ਰਮਾਤਮਾ ਪਿਤਾ ਵੀ ਹੈ ਤੇ ਪ੍ਰਮਾਤਮਾ ਮਾਤਾ ਵੀ ਹੈ। ਜਦੋਂ ਪਿਤਾ ਰੂਪ ਚ ਆਰਾਧਦੇ ਨੇ ਉਦੋਂ ਪਿਤਾ ਦਾ ਸਵਰੂਪ ਵਰਣਨ ਹੈ, ਜਦੋਂ ਅਕਾਲ ਪੁਰਖ ਨੂੰ ਮਾਤਾ ਦੇ ਰੂਪ ਚ ਆਰਾਧਦੇ ਨੇ ਉਦੋਂ ਮਾਤਾ ਦੇ ਸਵਰੂਪ ਦਾ ਵਰਣਨ ਹੈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸ਼ਕਤੀ ਰੂਪ ਹੋ ਕੇ ਸਾਰੇ ਜਗਤ ਦੀ ਮਾਂ ਵੀ ਹੈ ਔਰ ਸਾਰੇ ਜਗਤ ਨੂੰ ਮਾਤਾ ਵਾਂਗੂ ਪਾਲਣੇ ਵਾਲੀ ਹੈ ਪਰਮੇਸ਼ਰ ਦੀ ਸ਼ਕਤੀ। ਉਹਦੇ ਚਰਣਾਂ ਦੇ ਉੱਤੇ ਨਮਸਕਾਰ ਹੈ, ਉਹਦੀ ਜੈ ਜੈਕਾਰ ਹੈ।
ਸ੍ਰੀ ਬਾਲਾ ਸੰਧੂਰ ਵਾਚ।
ਭਾਈ ਸਾਹਿਬ ਭਾਈ ਬਾਲਾ ਜੀ ਇਹ ਜਨਮ ਸਾਖੀ ਸੁਣਾ ਰਹੇ ਹਨ।
ਚੌਪਈ ਅਬ ਸੁਣ ਪਾਂਡਵ ਕੇਰ ਕਹਾਣੀ।
ਕਹਿੰਦੇ ਸੁਣੋ ਹੁਣ ਪਾਂਡਵਾਂ ਦੀ ਕਹਾਣੀ। ਮਹਾਭਾਰਤ ਵਿੱਚ ਜਿਵੇਂ ਇਹਨਾਂ ਪਾਂਡਵਾਂ ਦੀ ਕਹਾਣੀ ਹੈ। ਮਹਾਭਾਰਤ ਬੜਾ ਵਿਸ਼ਾਲ ਗ੍ਰੰਥ ਹੈ ਮਹਾਭਾਰਤ ਦਾ, ਔਰ ਉਹਦੇ ਵਿੱਚ ਜਿਵੇਂ ਪਾਂਡਵਾਂ ਦੀ ਕਹਾਣੀ ਲਿਖੀ ਗਈ ਹੈ ਕਿ ਰੋਵੈ ਪਾਂਡਵ ਭਏ ਮਜੂਰ, ਕਿਵੇਂ ਰੋਏ। ਹਾਲਾਂਕਿ ਦੁਆਪਰ ਯੁੱਗ ਦੇ ਭਗਵਾਨ ਇਹਨਾਂ ਦੀ ਹਜ਼ੂਰੀ ਚ ਰਹਿੰਦੇ ਸਨ ਕ੍ਰਿਸ਼ਨ ਜੀ, ਫਿਰ ਵੀ ਇਹਨਾਂ ਪਾਂਡਵਾਂ ਨੂੰ ਰੋਣਾ ਪਿਆ। ਕਿਉਂ ਰੋਣਾ ਪਿਆ, ਕਿਵੇਂ ਰੋਣਾ ਪਿਆ? ਕਹਿੰਦੇ ਹੁਣ ਉਹਦੀ ਵਿਆਖਿਆ ਜੋ ਪੰਕਤੀ ਗੁਰੂ ਨਾਨਕ ਸਾਹਿਬ ਨੇ ਉਚਾਰੀ ਹੈ, ਉਹ ਵਿਆਖਿਆ ਆਪ ਜੀ ਨੂੰ ਸਰਵਣ ਕਰਾਉਂਦੇ ਆ। ਸੁਣੋ ਜੀ।
ਜਿਨ ਟਿਗ ਰਹਿਤ ਕ੍ਰਿਸ਼ਨ ਗੁਣ ਖਾਨੀ।
ਉਹਨਾਂ ਪਾਂਡਵਾਂ ਦੀ ਕਹਾਣੀ ਸੁਣੋ ਜਿਨ੍ਹਾਂ ਦੇ ਹਦੂਰ ਭਗਵਾਨ ਕ੍ਰਿਸ਼ਨ ਜੀ ਰਹਿੰਦੇ ਸਨ, ਜੋ ਦੁਆਪਰ ਯੁੱਗ ਦੇ ਸਵਾਮੀ ਹਨ।
ਸਰਬ ਦਿਸ਼ਾ ਜੀਤੀ ਇੱਕ ਬਾਰੀ।
ਪਾਂਡਵ ਇੰਨੇ ਪ੍ਰਬਲ ਹੋ ਗਏ, ਇੱਕ ਵਾਰ ਹਸਤਨਾਪੁਰ ਵਿੱਚ ਇਹਨਾਂ ਨੇ ਆਪਣਾ ਰਾਜ ਕਾਇਮ ਕੀਤਾ ਔਰ ਚਾਰੇ ਪਾਸੇ ਦੀਆਂ ਦਿਸ਼ਾਵਾਂ ਇਹਨਾਂ ਪਾਂਡਵਾਂ ਨੇ ਜਿੱਤ ਲਈਆਂ।
ਰਾਜਸੂ ਮਖ ਕੀਨੋ ਭਾਰੀ।
ਔਰ ਰਾਜਸੂ ਯੱਗ ਕੀਤਾ। ਸਾਰੀਆਂ ਦਿਸ਼ਾਵਾਂ ਜਿੱਤਣ ਤੋਂ ਬਾਅਦ ਪਾਂਡਵਾਂ ਨੇ ਰਾਜਸੂ ਯੱਗ ਕੀਤਾ।
ਅਮਿਤ ਪਦਾਰਥ ਘਰ ਮਹਿ ਆਏ।
ਰਾਜਸੂ ਯੱਗ ਤੋਂ ਬਾਅਦ ਅਮਿਤ ਪਦਾਰਥ, ਜਿਹੜੇ ਮਿਣੇ ਨਹੀਂ ਜਾਂਦੇ, ਗਿਣੇ ਨਹੀਂ ਜਾਂਦੇ, ਇਤਨੇ ਪਦਾਰਥ ਇਹਨਾਂ ਪਾਂਡਵਾਂ ਦੇ ਘਰ ਦੇ ਵਿੱਚ ਆਏ,
ਸਭ ਦਿਸ਼ ਕੇ ਨਿਰਪ ਪਾਏ ਲਗਾਏ,
ਜਿੰਨੇ ਚਾਰੇ ਪਾਸੇ ਦੀਆਂ ਦਿਸ਼ਾਵਾਂ ਦੇ ਰਾਜੇ ਸਨ ਉਹਨਾਂ ਰਾਜਿਆਂ ਨੂੰ ਪਾਂਡਵਾਂ ਨੇ ਆਪਣੇ ਚਰਨੀ ਲਾ ਲਿਆ, ਯਾਨੀ ਕਿ ਉਹਨਾਂ ਨੂੰ ਆਪਣੇ ਅਧੀਨ ਕਰ ਲਿਆ, ਆਪਣੇ ਜ਼ੇਰ ਕਰ ਲਿਆ, ਕਿਸੇ ਨੂੰ ਆਪਣੇ ਬਲ ਨਾਲ, ਕਿਸੇ ਨੂੰ ਪ੍ਰੇਮ ਨਾਲ, ਕਿਸੇ ਨੂੰ ਧਨ ਦਾ ਲਾਲਚ ਦੇ ਕੇ, ਕਿਸੇ ਨੂੰ ਡਰਾਵਾ ਦੇ ਕੇ, ਕਿਸੇ ਨਾਲ ਜੰਗ ਕਰਕੇ, ਏਦਾਂ ਇਹਨਾਂ ਪਾਂਡਵਾਂ ਨੇ ਚਾਰੇ ਪਾਸੇ ਦੇ ਜਿਹੜੇ ਰਾਜੇ ਸਨ ਉਹ ਜਿੱਤ ਕੇ ਆਪਣੇ ਤਾਬਿਆਂ ਕਰ ਲਏ, ਆਪਣੇ ਅਧੀਨ ਕਰ ਲਏ।
ਦੁਰਯੋਧਨ ਕੇ ਢਿੱਗ ਇੱਕ ਕਾਲਾ,
ਹੁਣ ਜਿਹੜਾ ਦੁਰਯੋਧਨ ਸੀ ਉਹ ਈਰਖਾ ਕਰਦਾ ਸੀ ਪਾਂਡਵਾਂ ਨਾਲ। ਇੱਕ ਵਾਰ ਦੁਰਯੋਧਨ ਕਿਤੇ ਮਿਲਣ ਵਾਸਤੇ ਗਿਆ ਹਸਤਨਾਪੁਰ ਵਿੱਚ ਪਾਂਡਵਾਂ ਨੂੰ। ਮਹਿਲ ਬੜਾ ਸੁੰਦਰ ਸੀ, ਬੜੀ ਰਚਨਾ ਅਦਭੁਤ ਸੀ ਹਸਤਨਾਪੁਰ ਵਿੱਚ। ਜਦੋਂ ਦੁਰਯੋਧਨ ਜਾ ਰਿਹਾ ਤੇ ਇੱਕ ਗਲੀਚਾ ਵਿਛਿਆ ਹੋਇਆ, ਵੇਖਣ ਨੂੰ ਇੰਜ ਲੱਗਦਾ ਸੀ ਜਿਵੇਂ ਪਾਣੀ ਹੋਵੇ। ਉਹਨੇ ਆਪਣੇ ਕੱਪੜੇ ਉੱਪਰ ਨੂੰ ਚੁੱਕ ਲਏ ਵੀ ਇਹ ਪਾਣੀ ਹੈ, ਪਰ ਉਹ ਪਾਣੀ ਨਹੀਂ ਸੀ, ਗਲੀਚਾ ਸੀ। ਅੱਗੇ ਪਾਣੀ ਸੀ ਤੇ ਉਹਨੂੰ ਇਹਨੇ ਗਲੀਚਾ ਸਮਝ ਲਿਆ ਵੀ ਇਹ ਵੀ ਸ਼ਾਇਦ ਗਲੀਚਾ। ਉਹਦੇ ਵਿੱਚ ਇਹਦੇ ਪੈਰ ਡਿੱਗ ਪਏ। ਦ੍ਰੋਪਦੀ ਖੜੀ ਸੀ, ਉਹਨੇ ਮਖੌਲ ਕਰਦਿਆਂ, ਕਿਉਂਕਿ ਦੁਰਯੋਧਨ ਇਹਦਾ ਦੇਵਰ ਸੀ, ਮਖੌਲ ਕਰਦਿਆਂ ਤਾਨਾ ਮਾਰਿਆ, ਅੰਨੇ ਦਾ ਅੰਨਾ। ਇਹ ਗੱਲ ਸੁਣਦਿਆਂ ਸਾਰ ਦੁਰਯੋਧਨ ਦਾ ਕਲੇਜਾ ਜਿਵੇਂ ਕਿਸੇ ਨੇ ਪਾੜ ਦਿੱਤਾ ਹੋਵੇ। ਇਹ ਤਾਨਾ ਸੁਣ ਕੇ ਉਦੋਂ ਤਾਂ ਨਹੀਂ ਕੁਝ ਕਹਿ ਸਕਿਆ, ਪਰ ਚੇਤੇ ਚ ਰੱਖਿਆ। ਅਕਸਰ ਜਿਹੜੇ ਰਾਜਨੀਤਿਕ ਲੋਕ ਹੁੰਦੇ ਆ ਰਾਜਿਆਂ ਦੀ ਸਭਾ ਵਿੱਚ ਵਿਚਰਨੇ ਵਾਲੇ, ਉਹ ਆਪਣੇ ਦਿਲ ਵਿੱਚ ਚਿਰਾਂ ਤਾਈਂ ਇੱਦਾਂ ਦੀਆਂ ਗੱਲਾਂ ਪਾਲ ਕੇ ਰੱਖਦੇ ਨੇ। ਸਮਾਂ ਆਉਣ ਤੇ ਜਦੋਂ ਉਹਨਾਂ ਨੂੰ ਦਾ ਲੱਗਦਾ ਤੇ ਫਿਰ ਉਹ ਆਪਣਾ ਦਾ ਲਾ ਲੈਂਦੇ। ਦੱਸਦੇ ਨੇ ਵੀ ਤੈਨੂੰ ਤੇਰੇ ਇਸ ਵਚਨ ਦਾ ਜਵਾਬ ਦਿੱਤਾ ਜਾਂ ਇਹਦੀ ਸਜ਼ਾ ਦਿੱਤੀ ਹੈ ਮੌਕੇ ਤੇ। ਉਦੋਂ ਭਾਵੇਂ ਉਹ ਹਿਰਦੇ ਚ ਹੀ ਰੱਖ ਲੈਣ, ਪਰ ਸਮਾਂ ਪਾ ਕੇ ਉਹਨੂੰ ਪ੍ਰਗਟ ਕਰ ਲੈਂਦੇ। ਦੁਰਯੋਧਨ ਵਾਪਸ ਆ ਗਿਆ। ਇੱਕ ਵਾਰੀ ਪਾਂਡਵਾਂ ਨੂੰ ਉਹਨੇ ਆਪਣੇ ਘਰ ਸੱਦਿਆ।
ਗਏ ਤਹਾਂ ਜੈ ਸਭਾ ਬਿਸਾਲਾ,
ਦੁਰਯੋਧਨ ਦੀ ਸਭਾ ਲੱਗੀ ਹੋਈ ਤੇ ਸ਼ਕੁਨੀ ਨੇ ਅੱਗੇ ਜਿਹੜਾ ਸ਼ੜਯੰਤਰ ਰਚਿਆ ਹੋਇਆ ਸਾਰਾ, ਦੁਰਯੋਧਨ ਦਾ ਮਾਮਾ ਸੀ ਕੈਰਵਾਂ ਦਾ, ਉਹਨੇ ਸਾਰਾ ਸ਼ੜਯੰਤਰ ਰਚਿਆ ਹੋਇਆ ਤੇ ਜੂਆ ਖੇਡਣ ਵਿੱਚ, ਪਾਸਾ ਢਾਲਣ ਵਿੱਚ ਉਹ ਬੜਾ ਉਸਤਾਦ ਸੀ। ਪਾਂਡਵਾਂ ਨੂੰ ਇਹਨੇ ਆਪਣੀ ਸਭਾ ਦੇ ਵਿੱਚ ਕਚਹਿਰੀ ਦੇ ਵਿੱਚ ਬਿਠਾ ਲਿਆ।
ਬੈਠ ਜੂਪ ਤਿੰਨ ਸੰਗ ਮਚਾਵਾ,
ਉਹਨਾਂ ਦੇ ਨਾਲ ਖੇਡਦਿਆਂ ਇਹਨਾਂ ਨੇ, ਦੁਰਯੋਧਨ ਨੇ ਕਿਹਾ ਆਓ ਜੂਆ ਦੀ ਬਾਜੀ ਖੇਡੀਏ। ਰਾਜੇ ਲੋਕ ਅਕਸਰ ਜੂਆ ਖੇਡਦੇ ਹੁੰਦੇ ਸਨ। ਇਹ ਜੂਆ ਖੇਡਣ ਲੱਗੇ ਪੰਜੇ ਪਾਂਡਵ ਤੇ ਉਧਰ ਦੁਰਯੋਧਨ। ਸ਼ਕੁਨੀ ਜਿਹੜਾ ਸੀ ਉਹ ਪਾਸਾ ਢਾਲਦਾ ਸੀ। ਜੂਆ ਖੇਡਦਿਆਂ ਖੇਡਦਿਆਂ ਕਾਫੀ ਜ਼ਿਆਦਾ ਜੂਆ ਖੇਡਿਆ।
ਪ੍ਰਥਮ ਗਲਾਹ ਦਰਬ ਕੋ ਲਾਵਾ,
ਪਹਿਲੇ ਦਾ ਉੱਤੇ ਇਹਨਾਂ ਨੇ ਆਪਣਾ ਜਿੰਨਾ ਖਜ਼ਾਨਾ ਸੀ ਉਹ ਲਾ ਦਿੱਤਾ ਪਾਂਡਵਾਂ ਨੇ, ਕਿ ਸਾਡੇ ਕੋਲ ਜਿੰਨਾ ਖਜ਼ਾਨਾ ਹੈ ਇਸ ਵੇਲੇ ਰੁਪਈਏ ਪੈਸੇ ਨੇ, ਉਹ ਅਸੀਂ ਦਾ ਤੇ ਲਾਉਂਦੇ ਹਾਂ।
ਬਹੁਰ ਮਤੰਗ ਤੁਰੰਗ ਹਰਾਏ,
ਦੂਜੇ ਦਾ ਉੱਤੇ ਆਪਣੇ ਘੋੜੇ ਹਾਥੀ ਉਹ ਲਾ ਕੇ ਹਾਰ ਗਏ।
ਸਿਅੰਦਨ ਭੂਖਨ ਗ੍ਰਾਮ ਲਗਾਏ,
ਫਿਰ ਆਪਣੇ ਗਹਿਣੇ, ਫਿਰ ਰਥਾਂ ਗੜਬੈਲਾਂ, ਫਿਰ ਪਿੰਡ ਸ਼ਹਿਰ ਜਿਹੜੇ ਇਹਨਾਂ ਦੇ ਕੋਲ ਸਨ ਇਹਨਾਂ ਦੇ ਰਾਜ ਵਿੱਚ, ਉਹ ਇਹਨਾਂ ਨੇ ਦਾ ਤੇ ਲਾਏ।
ਨਗਰ ਦੇਸ਼ ਸਗਰੋ ਜਿਤਵਾਵਾ,
ਫਿਰ ਸਾਰੇ ਨਗਰ ਇੱਥੋਂ ਤੱਕ ਕਿ ਆਪਣਾ ਸਾਰਾ ਦੇਸ਼ ਜੂਏ ਦੇ ਵਿੱਚ ਇਹਨਾਂ ਨੇ ਬਾਜੀ ਵਿੱਚ ਹਾਰ ਦਿੱਤਾ। ਜੁਆਰੀ ਬੰਦਾ ਜਾਣਦਾ ਹੁੰਦਾ ਵੀ ਜੂਆ ਮਾੜਾ ਹੈ, ਪਰ ਉਹਦੀ ਲੱਤ ਇਤਨੀ ਮਾੜੀ ਹੁੰਦੀ ਹੈ ਕਿ ਇੱਕ ਵਾਰੀ ਬੰਦਾ ਜੂਏ ਦੀ ਲੱਤ ਵਿੱਚ ਲੱਗ ਜਾਵੇ ਫਿਰ ਅੱਗੇ ਤੋਂ ਅੱਗੇ ਵਧਦਾ ਚੱਲਿਆ ਜਾਂਦਾ। ਇਸ ਉਮੀਦ ਵਿੱਚ ਵਧਦਾ ਚੱਲਿਆ ਜਾਂਦਾ ਵੀ ਕਦੇ ਤਾਂ ਜਿੱਤਾਂਗਾ, ਕਦੇ ਤਾਂ ਜਿੱਤਾਂਗਾ, ਇਹਨੇ ਨੂੰ ਸਭ ਕੁਝ ਗਵਾ ਬਹਿੰਦਾ। ਇਸੇ ਬਿਰਤੀ ਦੇ ਨਾਲ ਪਾਂਡਵ ਜਿਉਂ ਖੇਡਣ ਲੱਗੇ ਹੌਲੇ ਹੌਲੇ ਕਰਕੇ ਸਭ ਕੁਝ ਦਾ ਤੇ ਲਾਉਂਦਿਆਂ ਹਾਰ ਗਏ।
ਬਿਪਨ ਜਾਵਨੋ ਪੁਨ ਠਹਿਰਾਵਾ,
ਅਖੀਰ ਨੂੰ ਆਪਣੀ ਘਰ ਵਾਲੀ ਦ੍ਰੋਪਦੀ ਵੀ ਜੂਏ ਚ ਹਾਰ ਗਏ। ਅਖੀਰ ਨੂੰ ਇੱਕ ਬਾਜੀ ਇਹਨਾਂ ਨੂੰ ਹੋਰ ਲਾਣੀ ਪਈ। ਉਹ ਕਹਿੰਦੇ ਹਜੇ ਵੀ ਤੇਰੇ ਕੋਲ ਹੈ ਕਿ 12 ਸਾਲਾਂ ਦਾ ਜੰਗਲ ਦਾ ਬਨਵਾਸ ਔਰ 13ਵਾਂ ਸਾਲ ਉਹ ਤੁਹਾਨੂੰ ਗੁਪਤ ਹੋ ਕੇ ਰਹਿਣਾ ਪਵੇਗਾ। ਜੇ ਫੜੇ ਗਏ ਤੇ ਫਿਰ ਉੱਥੋਂ 12 ਸਾਲ ਸ਼ੁਰੂ ਹੋ ਜਾਣਗੇ। ਇੱਕ ਸਾਲ ਤੁਹਾਨੂੰ ਗੁਪਤ ਰਹਿਣਾ ਪਵੇਗਾ ਵੀ ਤੁਹਾਡਾ ਪਤਾ ਨਾ ਲੱਗੇ ਤੁਸੀਂ ਕਿੱਥੇ ਹੋ। ਜੇ ਫੜੇ ਗਏ ਤੇ ਫਿਰ 12 ਸਾਲ ਦਾ ਯਾਤਰਾ ਜੰਗਲ ਦਾ ਬਨਵਾਸ ਫਿਰ ਸ਼ੁਰੂ ਹੋ ਜਾਏਗਾ। ਫਿਰ ਇਹ ਵੀ ਦਾ ਖੇਡਿਆ ਤੇ ਇੱਥੇ ਵੀ ਹਾਰ ਗਏ।
ਦਰੁਪਦ ਸੁਤਾ ਜਬ ਹੀ ਦਿਹਾਰੀ।
ਦਰੁਪਦ ਸੁਤਾ, ਰਾਜੇ ਦਰੁਪਦ ਦੀ ਲੜਕੀ ਜਿਹਦਾ ਨਾਂ ਸੀ ਦਰੋਪਦੀ, ਉਹ ਦਰੋਪਦੀ ਨੂੰ ਵੀ ਜਦੋਂ ਹਾਰ ਗਏ।
ਮੰਦਮਤੀ ਹਰਖੇ ਉਰ ਪਾਰੀ।
ਪੂਰਵ ਜਿਹੜੇ ਕੈਰਵ ਸਨ ਉਹ ਮਾੜੀ ਮੱਤ ਵਾਲੇ, ਉਹ ਉਸ ਵਕਤ ਬੜੇ ਖੁਸ਼ ਹੋਏ।
ਰਿਤ ਯੁੱਤ ਹੁਤੀ ਕੇਸ ਗਹਿ ਆਨੀ।
ਕਹਿੰਦੇ ਉਸ ਵਕਤ ਕੇਸਾਂ ਤੋਂ ਪਕੜ ਕੇ ਤਰੀਕ ਕੇ ਨੂੰ ਆਪਣੀ ਸਭਾ ਚ ਲਿਆਂਦਾ ਦੁਰਯੋਧਨ ਨੇ। ਆਪਣੀ ਉਸ ਹਤਕ ਦਾ ਜਦੋਂ ਇਹਨੇ ਕਿਹਾ ਸੀ ਨਾ ਅੰਨੇ ਦਾ ਅੰਨਾ, ਕਈ ਸਾਲਾਂ ਬਾਅਦ ਉਹਦਾ ਵੈਰ ਇਹਨੇ ਅੱਜ ਲਿਆ। ਅੰਦਰ ਸਭਾ ਦੁਸ਼ਾਸਨ ਹੈ, ਕੇਸੋਂ ਪਕੜ ਪੰਚਾਲੀ ਆਂਦੀ। ਕੇਸਾਂ ਤੋਂ ਪਕੜ ਕੇ ਧੂ ਕੇ ਨੂੰ ਕੈਰਵਾਂ ਦੀ ਸਭਾ ਚ ਲਿਆ ਕੇ ਹੁਕਮ ਕੀਤਾ ਦੁਰਯੋਧਨ ਨੇ ਵੀ ਇਹਨੂੰ ਨਿਰਵਸਤਰ ਕਰੋ।
ਕਿਨਹੋ ਛੁਰਾਵਨ ਕੀ ਨਾ ਬਖਾਨੀ।
ਕਿਸੇ ਨੇ ਛੁਡਾਇਆ ਨਹੀਂ। ਦਰੋਪਦੀ ਨੇ ਕਈਆਂ ਦੇ ਅੱਗੇ ਪਾਂਡਵਾਂ ਨੂੰ ਪੁਕਾਰ ਕੀਤੀ, ਉਹ ਤੁਸੀਂ ਮੇਰੇ ਪਤੀ ਹੋ। ਇੱਕ ਵਿਦਵਾਨ ਬੜਾ ਸੋਹਣਾ ਬਚਨ ਕਹਿੰਦਾ, ਉਹ ਕਹਿੰਦਾ ਇਹ ਸੰਸਾਰ ਮਹਾਭਾਰਤ ਹੈ, ਇਹ ਸੰਸਾਰ ਮਹਾਭਾਰਤ ਹੈ। ਇਹਦੇ ਵਿੱਚ ਜਿਹੜਾ ਮਨੁੱਖ ਹੈ, ਜੀਵ ਰੂਪੀ ਇਸਤਰੀ, ਇਹ ਦਰੋਪਦੀ ਹੈ। ਔਰ ਜਿਹੜੇ ਪੰਜ ਵਿਕਾਰ ਨੇ, ਪੰਜ ਪਾਂਡਵ ਨੇ। ਹੁਣ ਜਿਹੜੀ ਦਰੋਪਦੀ ਪੰਜ ਪਾਂਡਵ ਨਾਲ ਯਾਨੀ ਕਿ ਪੰਜ ਵਿਕਾਰਾਂ ਵਾਲੇ ਪਾਸੇ ਜਾਏਗੀ, ਇਹ ਵਿਧਾਨ ਹੈ ਮਹਾਭਾਰਤ ਦਾ ਵੀ ਉਹ ਨਿਰਵਸਤਰ ਹੋਵੇਗੀ ਹੋਵੇਗੀ, ਉਹ ਬੇਆਬਰੂ ਹੋਵੇਗਾ ਹੀ ਹੋਵੇਗਾ। ਪੰਜ ਪਾਂਡਵ ਪੰਜ ਵਿਕਾਰ ਨੇ, ਇਹ ਜੀਵ ਰੂਪੀ ਇਸਤਰੀ ਦਰੋਪਦੀ ਹੈ। ਉਹਨਾਂ ਪੰਜ ਵਿਕਾਰਾਂ ਨੂੰ ਜੇ ਆਪਣਾ ਪਤੀ ਬਣਾਵੇਗੀ ਆਪਣੇ ਸਵਾਮੀ ਮਾਲਕ ਪਰਮੇਸ਼ਰ ਨੂੰ ਛੱਡ ਕੇ, ਤਾਂ ਫਿਰ ਇਹ ਬੇਆਬਰੂ ਹੋਵੇਗੀ ਹੋਵੇਗੀ। ਜੇ ਉਹਨਾਂ ਪੰਜਾਂ ਦਾ ਖਹਿੜਾ ਛੱਡ ਕੇ ਇੱਕ ਪਰਮੇਸ਼ਰ ਦੀ ਟੇਕ ਰੱਖ ਲਵੇ, ਭਰੋਸਾ ਰੱਖ ਲਵੇ, ਤਾਂ ਫਿਰ ਇਹ ਲੋਕ ਪ੍ਰਲੋਕ ਦੋਹਾਂ ਜਹਾਨਾਂ ਵਿੱਚ ਸਤਿਕਾਰੀ ਜਾਂਦੀ ਹੈ, ਇੱਜ਼ਤ ਸਹਿਤ ਹੋ ਜਾਂਦੀ ਹੈ। ਹੁਣ ਇਹਦੇ ਪੰਜ ਪਤੀ ਸਨ, ਉਹਨਾਂ ਨੂੰ ਰੋਈ ਕਗਿਆਈ ਵੀ ਮੈਨੂੰ ਬਚਾਓ, ਪਰ ਹੁਣ ਉਹ ਉਸ ਵਕਤ ਸਿਰ ਧੋਣਾ ਨੀਵੀਆਂ ਕਰਕੇ ਬੈਠੇ ਰਹੇ ਵੀ ਅਸੀਂ ਤਾਂ ਹਾਰ ਗਏ ਹਾਂ ਇਹਨੂੰ। ਹਾਲਾਂਕਿ ਜੇ ਕਿਤੇ ਉਦੋਂ ਹਥਿਆਰ ਚੁੱਕ ਲੈਂਦੇ, ਮੁਸ਼ਕਲ ਨਾਲ 10 ਜਾਂ 20 ਬੰਦੇ ਉੱਥੇ ਮਰਨੇ ਸਨ, ਵੱਧ ਤੋਂ ਵੱਧ 50 ਮਰ ਜਾਂਦੇ, ਪਰ ਉਦੋਂ ਕਿ ਅਸੀਂ ਤਾਂ ਇਹਨੂੰ ਹਾਰ ਗਏ ਹਾਂ, ਇੱਕ ਝੂਠੀ ਜੀ ਨਮੋਸ਼ੀ 'ਚ ਸਿਰ ਸੁੱਟ ਕੇ ਬੈਠੇ ਰਹੇ, ਮੁੜ ਕੇ ਕੁਰੂਕਸ਼ੇਤਰ ਦੀ ਧਰਤੀ ਦੇ ਉੱਤੇ ਲੱਖਾਂ ਲੋਕ ਮਰੇ, ਮਹਾਂਭਾਰਤ ਦਾ ਵੱਡਾ ਜੰਗ ਹੋਇਆ। ਦਰੋਪਦੀ ਨੇ ਪਹਿਲਾਂ ਇਹਨਾਂ ਨੂੰ ਪੁਕਾਰ ਕੀਤੀ, ਇਹਨਾਂ ਨੇ ਨਹੀਂ ਸੁਣੀ। ਇਹਨਾਂ ਦੀ ਕੁੱਲ ਦਾ ਗੁਰੂ ਸੀ ਦਰੋਣਾਚਾਰਿਆ, ਉਹਨੂੰ ਪੁਕਾਰ ਕੀਤੀ, ਧ੍ਰਿਤਰਾਸ਼ਟਰ ਨੂੰ ਕਿਹਾ, ਭੀਸ਼ਮ ਪਿਤਾਮਾ ਨੂੰ ਕਿਹਾ ਵੀ ਤੂੰ ਤਾਂ ਸਹੁਰਾ ਮੇਰਾ ਦਾਦਾ ਤੇ ਗੰਗਾ ਦਾ ਪੁੱਤਰ ਤੈਨੂੰ ਕਿਹਾ ਜਾਂਦਾ, ਤੂੰ ਜਤੀ ਆ, ਤੂੰ ਤਾਂ ਵੇਖ ਮੇਰੀ ਰੱਖਿਆ ਕਰ, ਕੁਝ ਤਾਂ ਬੋਲ। ਉਹ ਵੀ ਸਿਰ ਨੀਵਾਂ ਕਰਕੇ ਬੈਠਾ ਰਿਹਾ। ਅਖੀਰ ਜਦੋਂ ਸਾਰੇ ਪਾਸਿਓਂ ਹਾਰ ਗਈ, ਵੇਖਿਆ ਵੀ ਦਰਵਾਜ਼ੇ ਬੰਦ ਨੇ ਹੁਣ ਚਾਰੇ ਪਾਸਿਓਂ, ਕੋਈ ਬਾਂਹ ਨਹੀਂ ਫੜਦਾ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ, ਫਿਰ ਉਸ ਵਕਤ ਹਾਹਾ ਕ੍ਰਿਸ਼ਨ ਕਰੇ ਬਿਲ ਲਾਂਦੀ। ਫਿਰ ਭਗਵਾਨ ਨੂੰ ਚੇਤੇ ਕੀਤਾ ਕਿ ਭਗਵਾਨ ਜੀ ਹੁਣ ਤੁਸੀਂ ਰੱਖਿਆ ਕਰੋ, ਤੋ ਪਾਰ ਬ੍ਰਹਮ ਪਰਮੇਸ਼ਰ ਦੀ ਆਗਿਆ ਪ੍ਰਾਪਤ ਕਰਕੇ ਭਗਵਾਨ ਕ੍ਰਿਸ਼ਨ ਜੀ ਨੇ ਇਹਦੀ ਰੱਖਿਆ ਕੀਤੀ। ਗੁਰਬਾਣੀ ਦਾ ਮਹਾਵਾਕ ਹੈ, ਫੁਨ ਦਰੋਪਦੀ ਲਾਜ ਰੱਖੀ ਹਰ ਪ੍ਰਭ ਜੀ, ਛੀਨਤ ਬਸਤਰ ਦੀਨ ਬਹੁ ਸਾਜ। ਇਹਨੂੰ ਭਗਤਾਂ ਦੀ ਕੈਟਾਗਰੀ ਵਿੱਚ ਗਿਣਿਆ ਗਿਆ ਦਰੋਪਦੀ ਨੂੰ। ਕਹਿੰਦੇ ਸਾਰਿਆਂ ਨੂੰ ਪੁਕਾਰ ਕੀਤੀ, ਪਰ ਇਹਦੀ ਪੁਕਾਰ ਕਿਸੇ ਨੇ ਨਹੀਂ ਸੁਣੀ।
ਠਾਂਡੀ ਕਰ ਕੈ ਸਭਾ ਮਜਾਰੀ।
ਸਭਾ ਦੇ ਵਿੱਚ ਖੜਿਆਂ ਕਰਕੇ
ਕਹਿਣ ਲੱਗੇ ਦੇਹੋ ਚੀਰ ਉਤਾਰੀ।
ਦੁਰਯੋਧਨ ਕਹਿੰਦਾ ਕਿ ਇਹਨੂੰ ਨਿਰਵਸਤਰ ਕੀਤਾ ਜਾਵੇ।
ਲੱਗੇ ਉਤਾਰਨ ਰਹਿ ਗਏ ਹਾਰੀ।
ਉਸ ਵਕਤ ਇਹਦੇ ਵਸਤਰ ਉਤਾਰਨੇ ਸ਼ੁਰੂ ਕੀਤੇ ਦੁਸ਼ਾਸਨ ਨੇ। ਉਹ ਹਾਰ ਗਿਆ ਬਸਤਰ ਉਤਾਰਦਾ ਉਤਾਰਦਾ।
ਲਖ ਹੈ ਨਾ ਸਾਰੀ ਕੀ ਜਨ ਨਾਰੀ।
ਕਹਿੰਦੇ ਜਿਹੜੇ ਉਹ ਕੱਪੜੇ ਸਨ ਜਦੋਂ ਜਿਉ ਜਿਉ ਖਿੱਚਣ ਲੱਗਾ, ਕਹਿੰਦੇ ਉਹ ਕੱਪੜੇ ਮੁੱਕਣ ਤੇ ਨਹੀਂ ਆਉਂਦੇ। ਇਹ ਇਉਂ ਜਾਪਦਾ ਕਿ ਮਾਨੋ ਇਹ ਔਰਤ ਨਹੀਂ, ਕੱਪੜਿਆਂ ਦਾ ਇੱਕ ਭੰਡਾਰ ਤਿਆਰ ਕੀਤਾ ਹੋਵੇ ਪਰਮੇਸ਼ਰ ਨੇ, ਭਗਵਾਨ ਨੇ ਕੱਪੜਿਆਂ ਦਾ ਕਿਲਾ ਉਸਾਰਿਆ ਗਿਆ।
ਸਭਾ ਬਿਖੈ ਅੰਬਰ ਅੰਬਾਰੂ।
ਕਹਿੰਦੇ ਦੁਰਯੋਧਨ ਦੀ ਸਭਾ ਵਿੱਚ, ਕੈਰਵਾਂ ਦੀ ਸਭਾ ਵਿੱਚ ਕੱਪੜਿਆਂ ਦੇ ਉੱਚੇ ਉੱਚੇ ਢੇਰ ਲੱਗ ਗਏ।
ਲੱਗਿਓ ਮਹਾਨ ਹੈ ਪਾਈਅਤ ਪਾਰੂ।
ਕਹਿੰਦੇ ਪਾਰਲੇ ਪਾਸੇ ਵਾਲੇ ਬੈਠੇ ਬੰਦੇ ਨਜ਼ਰ ਨਹੀਂ ਸੀ ਆਉਂਦੇ। ਦੁਸ਼ਾਸਨ ਖਿੱਚਦਾ ਖਿੱਚਦਾ ਕੱਪੜੇ, ਪਸੀਨੋ ਪਸੀਨੀ ਹੋ ਕੇ ਹੰਬ ਕੇ ਡਿੱਗ ਪਿਆ।
ਤੁਤੀ ਦਿਸ਼ਾ ਕੇ ਨਰ ਨਾ ਦਿਸਾਈ।
ਇਹਨੇ ਕੱਪੜਿਆਂ ਦਾ ਢੇਰ ਲੱਗਾ ਕਿ ਪਾਰਲੇ ਪਾਸੇ ਉਸ ਢੇਰ ਦੇ ਬੰਦੇ ਬੈਠੇ ਨਜ਼ਰ ਨਹੀਂ ਆਉਂਦੇ।
ਅਸ ਰੱਖਿਆ ਕੀਨੀ ਜਗ ਸਾਈ।
ਇਹਦਾ ਭਗਵਾਨ ਨੇ ਦ੍ਰੋਪਦੀ ਦੀ ਰੱਖਿਆ ਕੀਤੀ, ਇਹਦੀ ਲਾਜ ਰੱਖੀ।
ਬਹੁਰੋ ਗਮਨੇ ਬਿਪਨ ਮਝਾਰਾ।
ਉਦੋਂ ਲਾਜ ਰੱਖੀ ਜਦੋਂ ਪੰਜਾਂ ਦੀ ਟੇਕ ਛੱਡ ਦਿੱਤੀ, ਇਹਨੇ ਵੀ ਹੁਣ ਇਹ ਪੰਜ ਨਹੀਂ ਮੇਰੇ ਕੰਮ ਦੇ। ਪਰਮੇਸ਼ਰ ਦੀ ਟੇਕ ਰੱਖੀ ਤੇ ਪਰਮੇਸ਼ਰ ਨੇ ਲਾਜ ਰੱਖ ਲਈ। ਇਹ ਜੀਵ ਵੀ ਜਦੋਂ ਪੰਜਾਂ ਤੋਂ ਛੁਟਕਾਰਾ ਪ੍ਰਾਪਤ ਕਰਕੇ ਪਰਮੇਸ਼ਰ ਦੀ ਸ਼ਰਨ ਪੈ ਜਾਏ ਤੇ ਅਕਾਲ ਪੁਰਖ ਇਸ ਜੀਵ ਰੂਪੀ ਦ੍ਰੋਪਦੀ ਦੀ ਰੱਖਿਆ ਕਰਨ ਨੂੰ ਤਿਆਰ ਹੋ ਜਾਂਦਾ ਹੈ। ਬਸ ਉਹਦੀ ਟੇਕ ਤਾਂ ਗ੍ਰਹਿਣ ਕਰੇ, ਉਹਦੇ ਚਰਨਾਂ ਵਿੱਚ ਆਪਣਾ ਆਪ ਸਮਰਪਣ ਤਾਂ ਕਰੇ, ਪਰ ਇਹਨੂੰ ਇਹ ਖਬਰ ਇੱਧਰ ਦਰਵਾਜ਼ਾ ਖੁੱਲ ਜੇ ਮੇਰੇ ਵਾਸਤੇ, ਇੱਧਰੋਂ ਕੋਈ ਮੇਰੀ ਬਾਂਹ ਫੜ ਲਵੇ। ਖਾਲਸਾ ਜੀ, ਸਰਬ ਪਾਸਿਓਂ ਜਿਹੜੇ ਵੇਖ ਲੈਣ ਵੀ ਹੁਣ ਸਾਰੇ ਦਰਵਾਜ਼ੇ ਬੰਦ ਨੇ, ਫਿਰ ਉਹ ਪਰਮੇਸ਼ਰ ਦੀ ਟੇਕ ਰੱਖਣ ਤੇ ਪਰਮੇਸ਼ਰ ਬੌੜੀ ਕਰਦਾ ਹੈ। ਹਾਂਜੀ,
ਰਹੇ ਤਾਂ ਸਹਿ ਕਸ਼ਟ ਅਪਾਰਾ।
ਕਹਿੰਦੇ ਇਸ ਪ੍ਰਕਾਰ ਨਾਲ ਫਿਰ ਇਹ ਬੜੇ ਦੁਖੀ ਹੋਏ ਪੰਜੇ ਪਾਂਡਵ, ਬੜੇ ਵਿਆਕੁਲ ਤੇ ਦੁਖੀ। ਕਿੰਨਾ ਦੁੱਖ ਭੋਗਣਾ ਪਿਆ ਹੋਵੇਗਾ ਕਿ ਜਦੋਂ ਇਹ ਹੁਕਮ ਕੀਤਾ ਹੋਣਾ ਦੁਰਯੋਧਨ ਨੇ ਕਿ ਦ੍ਰੋਪਦੀ ਨੂੰ ਇੱਥੇ ਮੇਰੀ ਸਭਾ ਚ ਨਿਰਵਸਤਰ ਕਰਕੇ ਜਾਂਘਾਂ ਤੇ ਬਿਠਾਓ, ਤੇ ਉਹਨਾਂ ਪਾਂਡਵਾਂ ਨੂੰ ਕੈਸਾ ਦੁੱਖ ਤੇ ਕੈਸੀ ਤਕਲੀਫ ਹੋਈ ਹੋਵੇਗੀ ਬੈਠਿਆਂ ਨੂੰ ਇਹ ਵੇਖ ਕੇ, ਪਰ ਬੋਲੇ ਨਹੀਂ ਹੋਣਗੇ। ਕਿਵੇਂ ਉਹਨਾਂ ਨੇ ਬਰਦਾਸ਼ਤ ਕੀਤਾ ਹੋਣਾ, ਕਿਤਨੀ ਪੀੜਾ ਨਾਲ ਉਹ ਆਹਤ ਹੋਣਗੇ। ਕਹਿੰਦੇ ਇਸ ਤਰ੍ਹਾਂ ਇਹ ਦੁਖੀ ਹੋਏ।
ਦਵਾਦਸ਼ ਸੰਮਤ ਫਿਰਤ ਬਿਤਾਏ।
ਫਿਰ 12 ਸਾਲਾਂ ਵਾਸਤੇ ਜੰਗਲ ਚ ਜਾਣਾ ਪਿਆ ਇਹਨਾਂ ਨੂੰ। ਭਗਵਾਨ ਕ੍ਰਿਸ਼ਨ ਜੀ ਨੇ ਕਿਹਾ ਵੀ ਇਹਨਾਂ ਨੂੰ ਪੰਜ ਪਿੰਡ ਦੇ ਦੇ। ਦੁਰਯੋਧਨ ਉਹ ਕਹਿੰਦਾ ਪੰਜ ਪਿੰਡਾਂ ਦੀ ਗੱਲ ਕਰਦਾ, ਮੈਂ ਇਹਨਾਂ ਨੂੰ ਸੂਈ ਦੇ ਨੱਕੇ ਜਿੰਨੀ ਥਾਂ ਨਾ ਦਿਆਂ। ਤੂੰ ਪੰਜੇ ਪਾਂਡਵ ਦ੍ਰੋਪਦੀ ਦੇ ਸਮੇਤ ਜੰਗਲਾਂ ਵਿੱਚ ਦਰ ਬਦਰ ਭਟਕਣ ਲੱਗੇ, 12 ਸਾਲਾਂ ਲਈ ਜੰਗਲ ਚ ਰਹੇ।
ਤ੍ਰੋ ਦਸਵੇਂ ਦੁਰਨੋ ਠਹਿਰਾਏ।
ਹੁਣ ਜਿਹੜੀ ਸ਼ਰਤ ਸੀ ਉਹਦੇ ਮੁਤਾਬਕ 13ਵਾਂ ਸਾਲ ਇਹਨਾਂ ਨੇ ਲੁਕ ਕੇ ਕੱਟਣਾ ਸੀ, ਕਿਉਂਕਿ ਜੇ 13ਵੇਂ ਸਾਲ ਵਿੱਚ ਇਹ ਲੁਕ ਕੇ ਨਾ ਰਹਿੰਦੇ ਫੜੇ ਜਾਂਦੇ ਤੇ ਫਿਰ 12 ਸਾਲ ਸ਼ੁਰੂ ਹੋ ਜਾਣੇ ਸੀ। ਇਸ ਕਰਕੇ ਇਹਨਾਂ ਨੇ 13ਵਾਂ ਸਾਲ ਲੁਕ ਕੇ ਰਹਿਣ ਦੀ ਸਲਾਹ ਕੀਤੀ।
ਉਤੋ ਬਰਾਠ ਮਦਰ ਅਵਨੀਪਾ।
ਮਦਰ ਦੇਸ਼ ਦਾ ਰਾਜਾ ਸੀ ਰਾਜਾ ਵਿਰਾਟ, ਰਾਜੇ ਵਿਰਾਟ ਦੀ ਸ਼ਰਨ ਦੇ ਵਿੱਚ ਆ ਗਏ। ਵਿਰਾਟ ਨੂੰ ਨਹੀਂ ਦੱਸਿਆ ਕਿ ਅਸੀਂ ਪਾਂਡਵ ਹਾਂ, ਭੇਸ ਵਟਾ ਕੇ ਹੋਰ ਰੂਪ ਦੇ ਵਿੱਚ ਉਹਦੇ ਕੋਲ ਆ ਕੇ ਰਹਿਣ ਲੱਗੇ।
ਪਹੁੰਚੇ ਤਿਹ ਕੇ ਜਾਏ ਸਮੀਪਾ।
ਮਦਰ ਦੇਸ਼ ਦਾ ਜਿਹੜਾ ਰਾਜਾ ਸੀ, ਪੰਜਾਬ ਦੇ ਇਲਾਕੇ ਨੂੰ ਇੱਧਰ ਜਿਹੜਾ ਨਨਕਾਣਾ ਸਾਹਿਬ ਤੋਂ ਪਰੇ ਦਾ ਇਲਾਕਾ, ਇਹਨੂੰ ਮਦਰ ਦੇਸ਼ ਕਹਿ ਦਿੰਦੇ ਆ। ਤੋ ਪੰਜਾਬ ਦਾ ਇਹ ਇਲਾਕਾ, ਇੱਥੇ ਵਿਰਾਟ ਰਾਜਾ ਜਿਹੜਾ ਸੀ ਰਾਜ ਕਰਦਾ ਸੀ, ਉਹਦੇ ਕੋਲੇ ਚੱਲ ਕੇ ਆਏ।
ਧਰਮਜ ਚੌਪਰ ਕੇ ਖਿਡਾਵਾ।
ਕਹਿੰਦੇ ਆ ਕੇ ਜਿਹੜਾ ਧਰਮਜ ਸੀ, ਧਰਮਜ ਕਹਿੰਦੇ ਆ ਯੁਧਿਸ਼ਟਰ ਨੂੰ, ਇਹ ਚੌਪੜ ਦੀ ਖੇਡ ਖੇਡਣ ਵਾਲਾ ਖਿਡਾਰੀ ਬਣ ਕੇ ਰਾਜੇ ਵਿਰਾਟ ਕੋਲ ਰਹਿਣ ਲੱਗਾ। ਧਰਮਜ ਚੌਪੜ ਕੇਰ ਖਿਡਾਵਾ, ਇਹਦਾ ਕੰਮ ਸੀ ਜਦੋਂ ਰਾਜਾ ਵਿਰਾਟ ਚੌਪੜ ਖੇਡਦਾ ਸੀ ਤੇ ਡੱਲ ਸੁੱਟਦਾ ਸੀ, ਇਹ ਉਸ ਰੂਪ ਦੇ ਵਿੱਚ ਆ ਕੇ ਰਹਿਣ ਲੱਗਾ।
ਏਕ ਨਾਮ ਆਪਣੋ ਤਾਂ ਹੈ ਧਰਵਾਵਾ।
ਇਹਨੇ ਆਪਣਾ ਨਾਮ ਕੰਕ ਰਖਵਾਇਆ, ਕੰਕ ਨਾਮ ਤਰਵਾ ਕੇ ਉੱਥੇ ਰਹਿਣ ਲੱਗਾ ਰਾਜੇ ਵਿਰਾਟ ਕੋਲ।
ਭੀਮ ਰਸੋਈਆ ਬੱਲਬ ਨਾਮੂ।
ਤੇ ਜਿਹੜਾ ਭੀਮ ਸੀ ਦੂਸਰਾ ਪਾਂਡਵ, ਇਹ ਰਸੋਈਆ ਬਣ ਕੇ ਲਾਂਗਰੀ ਬਣ ਕੇ ਉੱਥੇ ਰਹਿਣ ਲੱਗਾ ਰਾਜੇ ਵਿਰਾਟ ਦੀ ਰਸੋਈ ਵਿੱਚ, ਲਾਂਗਰੀ ਬਣ ਕੇ ਕੰਮ ਕਰਦਾ। ਇਹਨੇ ਆਪਣਾ ਨਾਮ ਰਖਾਇਆ ਬੱਲਬ। ਇਹ ਬੱਲਭ ਨਾਮ ਰਖਾ ਕੇ ਉੱਥੇ ਰਸੋਈਆ ਬਣ ਕੇ ਰਹਿਣ ਲੱਗਾ ਭੇਸ ਵਟਾ ਕੇ।
ਭੋਜਨ ਕਰਨ ਕੀਨ ਸਭ ਕਾਮੂ,
ਇਹ ਪ੍ਰਸ਼ਾਦਾ ਪਾਣੀ ਤਿਆਰ ਕਰਦਾ ਉੱਥੇ ਰਸੋਈ ਚ, ਲੰਗਰ ਤਿਆਰ ਕਰਦਾ, ਭੋਜਨ ਤਿਆਰ ਕਰਦਾ,
ਸ਼ਸਤਰ ਅਸਤਰ ਧਰ ਬਾਹਰ ਸਭ ਹੀ।
ਜਿਹੜੇ ਨਾ ਪਾਂਡਵਾਂ ਦੇ ਆਪਣੇ ਸ਼ਸਤਰ ਤੇ ਅਸਤਰ ਸੀ ਉਹ ਇਹਨਾਂ ਨੇ ਸਾਰੇ ਬਾਹਰ ਹੀ ਛੱਡ ਦਿੱਤੇ ਸੀ, ਕਿਉਂਕਿ ਜੇ ਸ਼ਸਤਰਾਂ ਅਸਤਰਾਂ ਸਹਿਤ ਆਉਂਦੇ ਤੇ ਪਛਾਣੇ ਜਾਂਦੇ ਵੀ ਇਹ ਤਾਂ ਪਾਂਡਵ ਨੇ। ਤੂੰ ਪੰਜਾਂ ਨੇ ਰੂਪ ਵਟਾਇਆ ਹੋਇਆ, ਭੇਸ ਵਟਾਇਆ ਹੋਇਆ, ਜਿਹੜਾ ਧਰਮ ਜਾ ਉਹਨੇ ਆਪਣਾ ਨਾਮ ਕੰਕ ਰਖਾ ਲਿਆ ਯੁਧਿਸ਼ਟਰ ਨੇ, ਤੇ ਉਹ ਚੌਪੜ ਦਾ ਖਿਡਾਰੀ ਬਣ ਕੇ ਇੱਥੇ ਰਹਿੰਦਾ, ਭੀਮ ਰਸੋਈਆ ਬਣ ਕੇ ਰਹਿੰਦਾ, ਇਹਨੇ ਆਪਣਾ ਨਾਮ ਬੱਲਭ ਧਰਾਇਆ ਹੈ।
ਬਿਹੰਡੜਾ ਅਰਜਨ ਤਬ ਹੀ,
ਤੇ ਜਿਹੜਾ ਅਰਜਨ ਸੀ ਇਹਨੇ ਆਪਣਾ ਨਾਮ ਰਖਾਇਆ ਬਿਹੰਡੜਾ, ਇਹਨੇ ਇਸਤਰੀ ਦਾ ਰੂਪ, ਜਿਵੇਂ ਜਿਹੜੇ ਨਪੁੰਸਕ ਹੁੰਦੇ ਆ ਤੇ ਉਸ ਰੂਪ ਦੇ ਵਿੱਚ ਹੀ, ਜੜੇ ਦੇ ਰੂਪ ਦੇ ਵਿੱਚ ਇਸਤਰੀਆਂ ਵਾਲੀ ਪੁਸ਼ਾਕ ਪਾ ਕੇ ਅਰਜਨ ਰਹਿਣ ਲੱਗਾ।
ਪੁੱਤਰਾਂ ਹੁਤੀ ਬਰਾਠ ਕੁਮਾਰੀ,
ਰਾਜੇ ਬਰਾਟ ਦੀ ਇੱਕ ਲੜਕੀ ਸੀ ਉਹਦਾ ਨਾਮ ਸੀ ਉੱਤਰਾ। ਰਾਜੇ ਬਰਾਟ ਦੀ ਜਿਹੜੀ ਲੜਕੀ ਉੱਤਰਾ ਹੈ,
ਲੱਗਿਓ ਸਿਖਾਵਨ ਤੇ ਨ੍ਰਿਤਕਾਰੀ,
ਇਹ ਨ੍ਰਿਤਕਾਰੀ ਉਹਨੂੰ ਸਿਖਾਉਣ ਲੱਗਾ, ਕਿਉਂਕਿ ਨਾਚ ਜਾਣਦਾ ਸੀ ਅਰਜਨ। ਆਪਣੇ ਉਸ ਹੁਨਰ ਕਰਕੇ ਰਾਜੇ ਬਰਾਟ ਨੂੰ, ਉਹਦੀ ਲੜਕੀ ਨੂੰ ਜਿਹਦਾ ਨਾਮ ਉੱਤਰਾ ਹੈ, ਉਹਨੂੰ ਇਹ ਨ੍ਰਿਤਕਾਰੀ ਸਿਖਾਉਣ ਲੱਗ ਪਿਆ, ਜਿਹਨੂੰ ਆ ਨਟਰਾਜ ਕਹਿੰਦੇ ਆ, ਉਹ ਨਟਰਾਜ ਸਿਖਾਉਣ ਲੱਗ ਪਿਆ।
ਬਾਜ ਪਾਲ ਕੋ ਬੇਖ ਬਣਾਈ,
ਔਰ ਇਧਰ ਜਿਹੜਾ ਨਕੁਲ ਸੀ ਚੌਥਾ ਪਾਂਡਵ, ਇਹਨੇ ਘੋੜਿਆਂ ਨੂੰ ਪਾਲਣ ਵਾਲਾ ਜਿਹੜਾ ਭੇਖ ਹੁੰਦਾ ਨੌਕਰਾਂ ਵਾਲਾ, ਉਹ ਇਹਨੇ ਧਾਰਨ ਕੀਤਾ।
ਰਹੇ ਉਹਨਾਂ ਕੋਲ ਨਿਰਪਕੇ ਟਿਗ ਜਾਈ,
ਇਹ ਜਾ ਕੇ ਘੋੜਿਆਂ ਦੇ ਕੋਲ ਨਕੁਲ ਘੋੜਾ ਪਾਲਣ ਵਾਲਾ ਬਣ ਕੇ ਰਹਿਣ ਲੱਗ ਪਿਆ, ਤੇ ਆਪਣਾ ਨਾਮ ਵੀ ਇਹਨੇ ਗੋਪਾਲ ਕਹਾ ਲਿਆ, ਆਪਣਾ ਨਾਮ ਇਹਨੇ ਘੋੜਿਆਂ ਦਾ ਬਾਜ ਪਾਲ ਕਰਕੇ ਪ੍ਰਗਟ ਕਰ ਲਿਆ।
ਭਾ ਗੋਪਾਲ ਤਬ ਹੈ ਸਹਿਦੇਵਾ,
ਔਰ ਪੰਜਵਾਂ ਪਾਂਡਵ ਸੀ ਜਿਹੜਾ ਸਭ ਤੋਂ ਛੋਟਾ ਸੀ ਉਹਦਾ ਨਾਮ ਸੀ ਸਹਿਦੇਵ। ਸਹਿਦੇਵ ਨੇ ਗਊ ਪਾਲਣ ਵਾਲਾ, ਜਿਹੜਾ ਗਊਆਂ ਦਾ ਪਾਲਣ ਵਾਲੇ ਜਿਹੋ ਜਿਹੇ ਹੁੰਦੇ ਆ ਚਰਵਾਹੇ, ਇਹਨੇ ਉਦਾਂ ਦਾ ਰੂਪ ਬਣਾ ਲਿਆ। ਰਾਜੇ ਬਰਾਟ ਦੀਆਂ ਜਿਹੜੀਆਂ ਗਾਵਾਂ ਸੀ ਉਹਨਾਂ ਗਊਆਂ ਨੂੰ ਪਾਲਦਾ ਜਾ ਕੇ, ਉਹਨਾਂ ਦਾ ਦੁੱਧ ਚੋਂਦਾ, ਉਹਨਾਂ ਨੂੰ ਘਾਹ ਪੱਠਾ ਪਾਉਂਦਾ, ਚਾਰਦਾ, ਇਹਨੇ ਉਹ ਭੇਖ ਬਣਾ ਕੇ ਉੱਥੇ ਰਹਿਣਾ ਸ਼ੁਰੂ ਕੀਤਾ।
ਤੁਰ ਕਹਿ ਰਹੇ ਨਾ ਕੋ ਲਖ ਭੇਵਾ,
ਏਦਾਂ ਇਹਨਾਂ ਪੰਜਾਂ ਪਾਂਡਵਾਂ ਨੇ ਆਪਣਾ ਭੇਖ ਵਟਾਇਆ ਤੇ ਰਾਜੇ ਬਰਾਟ ਦੇ ਕੋਲ ਇਉਂ ਰਹਿਣ ਲੱਗੇ, ਕਿਸੇ ਨੂੰ ਆਪਣਾ ਆਪ ਨਹੀਂ ਜਣਾਉਂਦੇ ਕਿ ਅਸੀਂ ਕੌਣ ਹਾਂ।
ਦੋਹਰਾ ਦਰੁਪਦ ਸੁਤਾ ਹੋਏ ਸਿੰਦਰੀ, ਨ੍ਰਿਪਤ ਨਾਰ ਟਿਗ ਜਾਏ,
ਜਿਹੜੀ ਦਰੋਪਦੀ ਸੀ ਰਾਜੇ ਦਰੁਪਦ ਦੀ ਲੜਕੀ, ਇਹਨੇ ਆਪਣਾ ਨਾਮ ਸਿੰਦਰੀ ਕਹਾਇਆ, ਔਰ ਇਹ ਉਸ ਵਕਤ ਜਿਹੜੀ ਰਾਜੇ ਵਿਰਾਟ ਦੀ ਘਰਵਾਲੀ ਸੀ ਉਹਦੀ ਦਾਸੀ ਬਣ ਕੇ ਰਹਿਣ ਲੱਗ ਪਈ। ਦਰੋਪਦੀ ਜਿਹੜੀ ਸੀ ਰਾਜੇ ਬਰਾਟ ਦੀ ਘਰਵਾਲੀ, ਜਿਹੜੀ ਰਾਣੀ ਸੀ ਉਹਦੀ ਦਾਸੀ ਬਣ ਕੇ ਰਹਿਣ ਲੱਗੀ।
ਸੇਵ ਕਰਨ ਪਰ ਸੋ ਰਹੀ, ਜਿਹ ਤਨ ਰੁਚਿਰ ਸੁਹਾਏ,
ਉੱਥੇ ਸੇਵਾ ਕਰਨ ਵਾਸਤੇ ਰਹਿਣ ਲੱਗ ਪਈ। ਸੁੰਦਰ ਸਰੂਪ ਹੈ ਦਰੋਪਦੀ, ਔਰ ਰਾਜੇ ਬਰਾਟ ਦੀ ਰਾਣੀ ਦੀ ਦਾਸੀ ਬਣ ਕੇ ਸਿੰਦਰੀ ਬਣ ਕੇ ਰਹਿੰਦੀ ਹੈ।
ਚੌਪਈ ਦੀਪ ਸ਼ਿਖਾ ਸੀ ਕੋਕਲ ਬੈਨੀ,
ਔਰ ਸੁੰਦਰ ਆਵਾਜ਼ ਹੈ ਦਰੋਪਦੀ ਦੀ, ਦੀਪ ਦੀ ਸ਼ਿਖਾ ਸਮਾਨ ਇਹਦੇ ਚਿਹਰੇ ਤੇ ਕ੍ਰਾਂਤੀ ਹੈ, ਗਲਾ ਇਹਦਾ ਕੋਇਲ ਦੇ ਸਮਾਨ ਮਿੱਠਾ ਹੈ।
ਗਜ ਗਾਮਨ ਮ੍ਰਿਗ ਸ਼ਾਵਕ ਨੈਨੀ,
ਔਰ ਹਾਥੀ ਦੀ ਚਾਲ ਵਾਂਗੂ ਚੱਲਣੇ ਵਾਲੀ ਹੈ ਤੇ ਮ੍ਰਿਗ ਦੇ ਨੇਤਰਾਂ ਜੈਸੀ ਹੈ।
ਜਮਨ ਭਰਮਰੀ ਨਾਭ ਗੰਭੀਰਾ,
ਔਰ ਜਮਨਾ ਦੀ ਭਰਮਰੀ ਦੇ ਸਮਾਨ ਨਾਭੀ, ਇਹਨੂੰ ਸ਼ਿੰਗਾਰ ਰਸ ਕਹਿੰਦੇ ਆ ਖਾਲਸਾ ਜੀ। ਕਵਿਤਾ ਦੇ ਨੌ ਰਸ ਹੁੰਦੇ ਹੈ, ਕਵੀ ਦੀ ਇਹ ਵਿਸ਼ੇਸ਼ਤਾ ਹੁੰਦੀ ਹੈ ਕਿ ਜਿਹੜੇ ਰਸ ਵਿੱਚ ਗੱਲ ਚੱਲ ਰਹੀ ਹੈ ਉਸੇ ਰਸ ਦਾ ਨਿਰੂਪਣ ਹੋਣਾ। ਮਹਾਂਕਵੀ ਜੀ ਦੀ ਇਹ ਖਾਸੀਅਤ ਹੈ, ਜਦੋਂ ਉਹ ਬੀਰ ਰਸ ਦੀ ਗੱਲ ਕਰਦੇ, ਜੰਗ ਯੁੱਧ ਦੇ ਪ੍ਰਸੰਗ ਲਿਖਦੇ, ਉੱਥੇ ਬੀਰ ਰਸ ਦੀ ਗੱਲ ਹੁੰਦੀ, ਉਹੀ ਅੱਖਰ ਵਰਤਦੇ, ਉਹੀ ਸ਼ਬਦਾਵਲੀ ਵਰਤਦੇ। ਜੇ ਕਿਤੇ ਹਾਸ ਰਸ ਦੀ ਗੱਲ ਆਉਂਦੀ ਤੇ ਹਾਸ ਰਸ ਦੇ, ਜੇ ਕਿਤੇ ਸ਼ਿੰਗਾਰ ਰਸ ਦੀ ਗੱਲ ਆਉਂਦੀ ਤੇ ਫਿਰ ਸ਼ਿੰਗਾਰ ਰਸ ਜੋਬਨ ਤੇ ਆਉਂਦਾ। ਮਹਾਂਕਵੀ ਜੀ ਇੱਥੇ ਹੁਣ ਸ਼ਿੰਗਾਰ ਰਸ ਦਾ ਵਰਣਨ ਕਰ ਰਹੇ ਨੇ, ਸ਼ਿੰਗਾਰ, ਕਿਉਂਕਿ ਰਸਾਂ ਤੋਂ ਬਿਨਾਂ ਕਵਿਤਾ ਇਉਂ ਹੈ ਜਿਵੇਂ ਕੋਈ ਸ਼ਿੰਗਾਰ ਨਾ ਕੀਤਾ ਹੋਵੇ ਤੇ ਫੋਕੀ ਜੀ ਪ੍ਰਤੀਤ ਹੁੰਦੀ ਹੈ। ਕਵਿਤਾ ਵਿੱਚ ਜੇ ਨੌ ਰਸ ਹੀ ਨਾ ਹੋਣ ਤੇ ਫਿਰ ਉਹ ਕਾਹਦੀ ਕਵਿਤਾ। ਤੋਂ ਸ਼ਿੰਗਾਰ ਰਸ ਵਰਣਨ ਹੋ ਰਿਹਾ, ਦ੍ਰੋਪਦੀ ਦੇ ਸਰੂਪ ਦਾ ਵਰਣਨ ਹੋ ਰਿਹਾ ਕਿ ਉਹ ਸੁੰਦਰ ਸਰੂਪ ਹੈ।
ਨਖਨ ਬਿਲੋਕਤ ਲਾਜਤ ਹੀਰਾ,
ਉਹਦੇ ਹੱਥਾਂ ਪੈਰਾਂ ਦੇ ਨੋਏ ਉਹ ਚਮਕਦੇ ਨੇ ਦ੍ਰੋਪਦੀ ਦੇ, ਜਿਵੇਂ ਕੋਈ ਹੀਰਿਆਂ ਦੀਆਂ ਕੋਰਾਂ ਹੋਣ।
ਦੋਹਰਾ ਬਹੁਰ ਗਰੀਬ ਕੀ ਰੁਚਿਰਤਾ ਮਨੋ ਉਤਾਈ ਪਾਏ,
ਔਰ ਦ੍ਰੋਪਦੀ ਦੀ ਜਿਹੜੀ ਗਰਦਨ ਹੈ ਉੱਚੀ ਤੇ ਲੰਮੀ ਹੈ।
ਚਿਬਕ ਸਿਆਮ ਤਾਰਾ ਹੋ ਜਨ ਦੁਰਿਓ ਸਸੀ ਮੈਂ ਆਏ,
ਔਰ ਠੋਡੀ ਜਿਹੜੀ ਚਿਬਕ ਹੈ ਚੌੜੀ ਹੈ ਉਹਦੇ ਉੱਤੇ ਉਹਨੇ ਕਾਲੇ ਰੰਗ ਦਾ ਟਿੱਕਾ ਲਾਇਆ ਹੋਇਆ। ਇਉਂ ਜਾਪਦਾ ਕਿ ਚੰਦਰਮਾ ਵਿੱਚ ਮਨ ਨੂੰ ਜਿਵੇਂ ਕਿਤੇ ਕਾਲੇ ਰੰਗ ਦੀ ਸ਼ਿਆਮਤਾ ਲੱਗੀ ਹੋਵੇ।
ਚੌਪਈ ਜਿਹੇ ਆ ਗਏ ਦਾਸੀ ਬਹੁ ਹੋਵਤ,
ਉਹ ਦ੍ਰੋਪਦੀ ਇਹੋ ਜਿਹੇ ਸੁੰਦਰ ਸਰੂਪ ਵਾਲੀ ਜਿਹਦੇ ਅੱਗੇ ਕਈ ਨੌਕਰ ਰਾਣੀਆਂ ਹੁੰਦੀਆਂ ਸੀ, ਜਦੋਂ ਹਸਤਨਾਪੁਰ ਚ ਰਾਣੀ ਬਣ ਕੇ ਰਹਿੰਦੀ ਸੀ, ਸੈਂਕੜਿਆਂ ਦੀਆਂ ਗਿਣਤੀਆਂ ਵਿੱਚ ਦਾਸੀਆਂ ਇਹਦੇ ਚਰਨਾਂ ਵਿੱਚ ਹਾਜ਼ਰ ਰਹਿੰਦੀਆਂ ਸਨ, ਉਹ ਅੱਜ ਆਪ ਦਾਸੀ ਬਣ ਕੇ ਰਹਿ ਰਹੀ ਹੈ, ਕਰਮ ਗਤੀ ਹੈ।
ਸੇਵੈ ਕਰ ਬੰਦੇ ਮੁਖ ਜੋਵਤ,
ਇਹਦੇ ਚਰਨਾਂ ਵਿੱਚ ਦ੍ਰੋਪਦੀ ਦੇ ਸੈਂਕੜੇ ਦਾਸੀਆਂ ਹੱਥ ਜੋੜ ਕੇ ਦੀ ਸੇਵਾ ਕਰਦੀਆਂ ਸੀ, ਇਹਦੇ ਮੂੰਹ ਵੱਲ ਵੇਖਦੀਆਂ ਸਨ।
ਸੋ ਬਿਰਾਠ ਨ੍ਰਿਪ ਕੀ ਰਾਜਧਾਨੀ,
ਉਹ ਦ੍ਰੋਪਦੀ ਅੱਜ ਆਪ ਦਾਸੀ ਬਣ ਕੇ ਰਾਜੇ ਵਿਰਾਟ ਦੀ ਰਾਜਧਾਨੀ ਵਿੱਚ,
ਬਨ ਸੇ ਅੰਦਰੀ ਬੇਖ ਦੁਰਾਨੀ,
ਰਾਜੇ ਵਿਰਾਟ ਦੀ ਰਾਣੀ ਦੀ ਦਾਸੀ ਬਣ ਕੇ ਆਪਣਾ ਭੇਖ ਛੁਪਾ ਕੇ ਰੂਪ ਛੁਪਾ ਕੇ ਰਹਿਣ ਲੱਗੀ ਹੈ।
ਰਹਿਤ ਦ੍ਰੋਪਦੀ ਬੈ ਨਹੀਂ ਉਚਾਰੇ,
ਔਰ ਦ੍ਰੋਪਦੀ ਸੁੰਦਰ ਸਰੂਪ ਸੀ, ਇਹਨੇ ਉੱਥੇ ਇੱਕ ਗੱਲ ਦਾ ਪ੍ਰਚਾਰ ਕੀਤਾ, ਕਿਉਂਕਿ ਅਕਸਰ ਅਗਰ ਕੋਈ ਦਾਸੀਆਂ ਸੁੰਦਰ ਸਰੂਪ ਹੁੰਦੀਆਂ ਤੇ ਰਾਜ ਘਰਾਣੇ ਦੇ ਜਿਹੜੇ ਵੱਡੇ ਰਾਜੇ ਹੁੰਦੇ ਸਨ, ਉਹਨਾਂ ਦੇ ਸੰਬੰਧੀ ਹੁੰਦੇ ਸਨ, ਉਹਨਾਂ ਦਾਸੀਆਂ ਦੇ ਸੁੰਦਰ ਸਰੂਪ ਨੂੰ ਵੇਖ ਕੇ ਉਹ ਡਾਵਾਂ ਡੋਲ ਹੁੰਦੇ ਤੇ ਉਹਨਾਂ ਦਾਸੀਆਂ ਨਾਲ ਧੱਕਾ ਕਰਦੇ ਸਨ, ਐਸਾ ਰਾਜ ਘਰਾਣਿਆਂ ਦੀਆਂ ਬਿਰਤੀਆਂ ਦਾ ਸੰਕੇਤ ਸੀ। ਦ੍ਰੋਪਦੀ ਨੇ ਆਪਣੀ ਇੱਜ਼ਤ ਬਚਾਉਣ ਖਾਤਰ ਉੱਥੇ ਇਸ ਗੱਲ ਦਾ ਪ੍ਰਚਾਰ ਕੀਤਾ ਕਿ ਮੇਰੀ ਰੱਖਿਆ ਪੰਜ ਗੰਧਰਵ ਕਰਦੇ ਨੇ। ਉਹਨੇ ਕਿਹਾ ਕਿ ਮੇਰੀ ਰੱਖਿਆ ਪੰਜ ਗੰਧਰਵ ਕਰਦੇ ਹਨ।
ਗੰਧਰਵ ਮੋਹੇ ਪੰਚ ਰਖਵਾਰੇ,
ਪੰਜ ਗੰਧਰਵ ਯਾਨੀ ਕਿ ਪੰਜ ਪਾਂਡਵ ਸੀ, ਉਹ ਤਾਂ ਕਹਿੰਦੀ ਪੰਜ ਗੰਧਰਵ ਮੇਰੀ ਹਰ ਵੇਲੇ ਰੱਖਿਆ ਕਰਦੇ ਨੇ, ਇਸ ਕਰਕੇ ਮੇਰੇ ਵੱਲ ਕੋਈ ਵੱਦ ਫੈਲੀ ਦ੍ਰਿਸ਼ਟੀ ਨਾਲ ਨਾ ਵੇਖੇ, ਜਿਹੜਾ ਵੇਖੇਗਾ ਉਹਨੂੰ ਉਹ ਪੰਜ ਗੰਧਰਵ ਮਾਰ ਮੁਕਾਉਣਗੇ। ਏਦਾਂ ਦ੍ਰੋਪਦੀ ਨੇ ਇਹ ਪ੍ਰਚਾਰ ਕੀਤਾ।
ਕਾਮ ਦ੍ਰਿਸ਼ਟ ਮੋਕੋ ਜੋ ਦੇਖੇ,
ਜਿਹੜਾ ਵਿਭਚਾਰੀ ਦ੍ਰਿਸ਼ਟੀ ਨਾਲ ਮੈਨੂੰ ਵੇਖੇਗਾ,
ਮ੍ਰਿਤਕ ਕਰਤ ਸੋ ਬਲੀ ਵਿਸ਼ੇਖੇ,
ਉਹ ਪੰਜੇ ਗੰਧਰਵ ਇੰਨੇ ਬਲੀ ਨੇ ਕਿ ਉਹਨੂੰ ਮਾਰ ਕੇ ਮ੍ਰਿਤਕ ਕਰ ਦੇਣਗੇ।
ਸਭਿਨ ਸੁਣਾਏ ਦੀਨ ਅਸਬਾਨੀ,
ਇਹ ਸਾਰੇ ਰਾਜ ਮਹਿਲ ਵਿੱਚ ਦ੍ਰੋਪਦੀ ਨੇ ਗੱਲ ਧੁਮਾ ਦਿੱਤੀ, ਫੈਲਾ ਦਿੱਤੀ।
ਸੇਵ ਕਰਨ ਰਾਣੀ ਕੀ ਠਾਨੀ,
ਔਰ ਰਾਣੀ ਦੀ ਸੇਵਾ ਦੇ ਵਿੱਚ ਹਰ ਵੇਲੇ ਹਾਜ਼ਰ ਰਹਿੰਦੀ ਹੈ, ਉਹਦੇ ਕੋਲ ਤਤਪਰ ਰਹਿੰਦੀ ਹੈ।
ਇੱਕ ਦਿਵਸ ਜਬ ਰਹਿਤ ਬਿਤਾਏ,
ਇਸੇ ਤਰ੍ਹਾਂ ਕੁਝ ਸਮਾਂ ਕੁਝ ਮਹੀਨੇ ਇੱਦਾਂ ਰਹਿੰਦੇ ਆ ਜਦੋਂ ਬੀਤ ਗਏ,
ਛਪੇ ਰਹੇ ਕਿਨ ਜਾਨ ਨਾ ਪਾਏ,
ਛਪੇ ਰਹੇ ਕਿਸੇ ਨੂੰ ਨੀ ਪਤਾ ਲੱਗਾ, ਸਾਲ ਕੱਟਣਾ ਸੀ ਇਹਨਾਂ ਨੇ, ਕੁਝ ਕੁ ਸਮਾਂ ਜਦੋਂ ਇਸ ਤਰ੍ਹਾਂ ਹੀ ਬੀਤ ਗਿਆ।
ਦੋ ਭਰਾਤ ਇੱਕ ਰਾਣੀ ਕਿਹੜਾ,
ਰਾਣੀ ਦਾ ਰਾਜੇ ਵਿਰਾਟ ਦਾ ਸਾਲਾ ਤੇ ਰਾਣੀ ਦਾ ਇੱਕ ਭਰਾ ਸੀ, ਉਹਦਾ ਨਾਮ ਸੀ ਕ੍ਰੀਚਕ।
ਕ੍ਰੀਚਕ ਆਖਿਓ ਬਲੀ ਬਡੇਰਾ,
ਕ੍ਰੀਚਕ ਉਹਦਾ ਨਾਮ ਸੀ ਤੇ ਬੜਾ ਬਲੀ ਸੀ, ਰਾਣੀ ਦਾ ਭਰਾ ਸੀ, ਉਹ ਬੜਾ ਬਲਵਾਨ ਸੀ ਸਰੀਰ ਕਰਕੇ।
ਸਹਿਜ ਸੁਭਾਏ ਸੁਸਾਟ ਗਿਆ ਵਾ,
ਕਿਤੇ ਇੱਕ ਦਿਨ ਮਹਿਲਾਂ ਵਿੱਚ ਆਪਣੀ ਭੈਣ ਦੇ ਕੋਲ ਉਹਨੂੰ ਮਿਲਣ ਵਾਸਤੇ ਆਇਆ, ਰਾਜੇ ਵਿਰਾਟ ਦੀ ਜਿਹੜੀ ਘਰਵਾਲੀ ਉਹ ਕ੍ਰੀਚਕ ਦੀ ਭੈਣ ਸੀ, ਕ੍ਰੀਚਕ ਸੁਤੇ ਸਿੱਧ ਸੁਭਾਵਕ ਆਪਣੀ ਭੈਣ ਨੂੰ ਮਿਲਣ ਪਹੁੰਚਿਆ।
ਦ੍ਰੁਪਦ ਸੁਤਾ ਕੋ ਪਿਖ ਬਿਰ ਮਾਵਾ,
ਉੱਥੇ ਹੁਣ ਦ੍ਰੋਪਦੀ ਸੀ, ਦਾਸੀ ਸੀ ਰਾਣੀ ਦੀ, ਉਹਦਾ ਸਵਰੂਪ ਜਦੋਂ ਇਹਨੇ ਵੇਖਿਆ ਕ੍ਰੀਚਕ ਨੇ ਤੇ ਇਹ ਵਿਭਚਾਰੀ ਹੋਇਆ।
ਦਸ ਸਹੰਸਰ ਗਜ ਬਲ ਜਿਸ ਮਾਹੀ,
ਕਹਿੰਦੇ ਇੰਨਾ ਬਲੀ ਸੀ ਕਿ 10,000 ਹਾਥੀਆਂ ਦਾ ਬਲ ਸੀ ਇਹਦੇ ਵਿੱਚ। ਮਹਾਭਾਰਤ ਦੇ ਅਨੁਸਾਰ ਦੱਸਿਆ ਜਾਂਦਾ ਹੈ ਕਿ ਕ੍ਰੀਚਕ ਦੇ ਸਰੀਰ ਵਿੱਚ 10,000 ਹਾਥੀਆਂ ਦਾ ਬਲ ਸੀ।
ਪ੍ਰਭਤਾ ਮਦ ਤੇ ਸੁੱਧ ਬੁੱਧ ਨਾਹੀ,
ਫਿਰ ਪ੍ਰਭਤਾ ਬੜੀ ਸੀ, ਰਾਜ ਭਾਗ ਬੜਾ ਵੱਡਾ ਸੀ ਇਹਦੇ ਕੋਲ, ਉਹਦੇ ਹੰਕਾਰ ਵਿੱਚ ਤੇ ਸਰੀਰ ਦੇ ਬਲ ਦੇ ਵਿੱਚ ਮਸਤ ਸੀ।
ਲਖੇ ਬਿਲੋਚਨ ਜਬ ਰਤਨਾਰੇ,
ਜਦੋਂ ਇਹਨੇ ਦ੍ਰੋਪਦੀ ਨੂੰ ਵੇਖਿਆ,
ਮਨਹੋ ਸੁਪਟ ਕਿਨ ਬਾਨ ਪ੍ਰਹਾਰੇ,
ਉਸੇ ਵੇਲੇ ਇਹ ਆਪਣੇ ਕਰ ਕਰੈਕਟਰ ਤੋਂ ਇਖਲਾਕ ਤੋਂ ਡਿੱਗ ਪਿਆ।
ਮਦਨ ਉਦਤ ਹੈ ਮਗਨ ਅਧੀਰੂ,
ਕਾਮ ਦੇ ਅਧੀਨ ਹੋ ਕੇ ਅਧੀਰਜ ਹੋ ਗਿਆ, ਧੀਰਜ ਛੱਡ ਦਿੱਤਾ।
ਪਹੁੰਚੇ ਕਿਉਂ ਵਿਵੇਕ ਜੋ ਤੀਰੂ,
ਹੁਣ ਜਦੋਂ ਕਾਮ ਦੀ ਪ੍ਰਬਲ ਵਾਸ਼ਨਾ ਹੋਵੇ ਫਿਰ ਉਦੋਂ ਵਿਵੇਕ ਨਹੀਂ ਆਉਂਦਾ ਨੇੜੇ, ਕਿਉਂਕਿ ਕਾਮ ਨੂੰ ਵਿਜਈ ਕਰਨ ਲਈ ਵਿਵੇਕ ਚਾਹੀਦਾ, ਵਿਚਾਰ ਚਾਹੀਦੀ ਹੈ। ਜਦੋਂ ਕਾਮ ਦੇ ਵਸੀਕਾਰ ਹੋਇਆ ਹੁਣ ਵਿਵੇਕ ਕਿੱਥੇ ਨੇੜੇ ਆਉਂਦਾ।
ਘਾਇਲ ਜੋ ਤਿੰਨ ਛਿਨ ਤਰਫਾਵਾ,
ਕਹਿੰਦੇ ਮਾਨੋ ਕਾਮ ਨੇ ਤੀਰ ਮਾਰੇ ਨੇ ਇਹਨੂੰ ਕ੍ਰੀਚਕ ਨੂੰ, ਤੇ ਘਾਇਲ ਹੋ ਕੇ ਜਿਵੇਂ ਮੱਛੀ ਨੀ ਤੜਫਦੀ ਪਾਣੀ ਬਿਨਾ, ਏਦਾਂ ਤੜਫਣ ਲੱਗਾ ਕਾਮ ਨਾਲ।
ਕਾਮਾ ਤੁਰ ਹੋਇਆ ਬਚਨ ਅਲਾਵਾ,
ਕਾਮਾ ਤੁਰ ਹੋ ਕੇ ਹੀ ਬੋਲਿਆ।
ਤੂੰ ਲਾਗਤ ਪਿਆਰੀ ਹੈ ਦਾਸੀ,
ਦ੍ਰੋਪਦੀ ਨੂੰ ਕਹਿਣ ਲੱਗਾ ਹੇ ਦਾਸੀ ਤੂੰ ਮੈਨੂੰ ਪਿਆਰੀ ਜਾਪਦੀ ਐ,
ਮਿਲਹੋ ਆਨ ਮੁਰ ਅੰਗ ਸੰਗਾਰੀ,
ਔਰ ਤੈਨੂੰ ਮੈਂ ਆਪਣੇ ਨਾਲ ਲੈ ਕੇ ਜਾਣਾ।
ਮਦਨ ਬਿਲੋ ਕੇ ਮਦਨ ਬਿਸਾਲਾ,
ਕਹਿਣ ਲੱਗਾ ਤੈਨੂੰ ਸਵਰੂਪ ਤੇਰਾ ਵੇਖ ਕੇ ਮੈਂ ਡੋਲਿਆ ਹਾਂ।
ਜਾਗੇ ਔਰ ਦੇ ਕੇਲ ਕਰ ਬਾਲਾ,
ਔਰ ਮੈਂ ਵਿਕਾਰੀ ਹੋ ਰਿਹਾ।
ਦੋਹਰਾ ਦਰੁਪਦ ਸੁਤਾ ਸੁਨ ਕਹਿਤ ਵੀ ਗੰਧਰਵ ਮਵਰਖਵਾਰ,
ਹੁਣ ਦ੍ਰੋਪਦੀ ਨੇ ਜਿਹੜਾ ਉੱਥੇ ਪਹਿਲਾਂ ਪ੍ਰਚਾਰ ਕੀਤਾ ਹੋਇਆ ਸੀ ਉਹ ਕਹਿਣ ਲੱਗੀ ਕ੍ਰੀਚਕ ਸੁਣ ਮੇਰੇ ਰਖਵਾਲੇ ਪੰਜ ਗੰਧਰਵ ਨੇ, ਤੂੰ ਮੇਰੇ ਪ੍ਰਤੀ ਏਦਾਂ ਦੀ ਮੰਦ ਦ੍ਰਿਸ਼ਟੀ ਨਾ ਰੱਖ, ਪੰਜ ਗੰਧਰਵ ਮੇਰੇ ਰਖਵਾਲੇ ਹਨ।
ਕਾਮ ਦ੍ਰਿਸ਼ਟ ਜੇ ਦੇਖਹੀ ਕਰਹਿ ਸੇ ਤੋਰ ਸੰਘਾਰ,
ਜੇ ਤੂੰ ਇਸ ਦ੍ਰਿਸ਼ਟੀ ਨਾਲ ਮਾੜੀ ਨਾਲ ਮੈਨੂੰ ਵੇਖੇਗਾ ਤੇ ਉਹ ਗੰਧਰਵ ਤੈਨੂੰ ਮਾਰ ਦੇਣਗੇ, ਤੇਰਾ ਸੰਘਾਰ ਕਰ ਦੇਣਗੇ।
ਚੌਪਈ ਮਦ ਨੂੰ ਮਦ ਹੋਏ ਕਛੂ ਨਾ ਮਾਨਾ,
ਪਰ ਕ੍ਰੀਚਕ ਨੂੰ ਕਿੱਥੇ ਹੁਣੇ ਸਾਰਾ ਕੁਝ ਸੁਝਦਾ ਸੀ ਉਹਨੇ ਕੁਝ ਨੀ ਮੰਨਿਆ।
ਤੋਰਿਓ ਗਹਿਣ ਪਾਨ ਮਹਿਪਾਨਾ,
ਔਰ ਦ੍ਰੋਪਦੀ ਦਾ ਹੱਥ ਬਾਂਹ ਫੜਨ ਵਾਸਤੇ ਅੱਗੇ ਨੂੰ ਦੌੜਿਆ।
ਕਰੇ ਤਰਾਸ ਧਾਈ ਸ਼ਸ਼ ਜੈਸੇ,
ਤੇ ਦ੍ਰੋਪਦੀ ਡਰ ਕੇ ਅੱਗੇ ਲੱਗ ਕੇ ਦੌੜਨ ਲੱਗੀ।
ਰਾਹੋ ਭੀਤ ਬਾਸਵ ਢਿਗ ਤੈਸੇ,
ਕਹਿੰਦੇ ਜਿਵੇਂ ਰਾਹੂ ਦਾ ਭੈ ਮੰਨ ਕੇ ਚੰਦਰਮਾ ਦੌੜਦਾ।
ਜਹ ਬਰਾਠ ਹੈ ਸਭਾ ਲਗਾਈ,
ਰਾਜੇ ਬਰਾਠ ਦੀ ਜਿੱਥੇ ਸਭਾ ਲੱਗੀ ਹੋਈ ਸੀ,
ਉੱਚ ਪੁਕਾਰਤ ਦੌਰਤ ਆਈ,
ਦ੍ਰੋਪਦੀ ਉੱਥੇ ਉੱਚੀ ਪੁਕਾਰ ਕਰਦੀ ਕਰਦੀ ਪਹੁੰਚੀ।
ਧਰਮਜ ਭੀਮ ਨੁਕਲ ਸਹਿਦੇਵਾ,
ਹੁਣ ਰਾਜੇ ਬਰਾਠ ਦੀ ਸਭਾ ਵਿੱਚ ਯੁਧਿਸ਼ਟਰ ਵੀ ਬੈਠਾ, ਭੀਮ ਵੀ ਬੈਠਾ, ਨਕੁਲ ਤੇ ਸਹਿਦੇਵ ਵੀ ਬੈਠੇ ਨੇ।
ਬੈਠੇ ਕਰਹਿ ਨਿਰਪਤ ਕੀ ਸੇਵਾ,
ਉਹ ਬੈਠੇ ਉੱਥੇ ਰਾਜੇ ਦੀ ਸੇਵਾ ਕਰ ਰਹੇ ਸਨ।
ਦ੍ਰੁਪਦ ਸੁਤਾ
ਜਿਹੜਾ ਉਹ ਧੱਕਾ ਕਰ ਰਿਹਾ,
ਕਈ ਭੂਪ ਟਿਗ ਦੁਖਿਤ ਪੁਕਾਰਤ,
ਦੁਖਤ ਹੋ ਕੇ ਰਾਜੇ ਵਿਰਾਟ ਨੂੰ ਪੁਕਾਰਨ ਵਾਸਤੇ ਗਈ।
ਸਰਬ ਲੋਕ ਅਵਲੋਕਤ ਲੋਚਨ,
ਰਾਜੇ ਵਿਰਾਟ ਦੀ ਸਭਾ ਚ ਹੋਰ ਵੀ ਬਹੁਤ ਵਜ਼ੀਰ ਵਗੈਰਾ ਬੈਠੇ ਸਨ,
ਕਰ ਨਾ ਸਕਿਓ ਤੇ ਕੋ ਮੋਚਨ।
ਪਰ ਕ੍ਰੀਚਕ ਦਾ ਇੰਨਾ ਭੈ ਸੀ ਸਾਰਿਆਂ ਦੇ ਦਿਲਾਂ ਚ ਵੀ 10,000 ਹਾਥੀ ਦਾ ਬਲ ਹੈ ਇਹਦੇ ਚ, ਇਹਦੇ ਨਾਲ ਇਹਨੂੰ ਕੌਣ ਰੋਕੇਗਾ, ਜਿਹੜਾ ਰੋਕੇਗਾ ਇਹਨੇ ਉਹਨੂੰ ਹੀ ਮਾਰਨਾ, ਤੇ ਕਿਸੇ ਚ ਹੌਸਲਾ ਨੀ ਪਿਆ ਕ੍ਰੀਚਕ ਨੂੰ ਰੋਕਣ ਦਾ।
ਦੋਹਰਾ ਕ੍ਰੀਚਕ ਤਾਇਓ ਸੰਗ ਤੇ ਪਕਰੀ ਸਭਾ ਮਜਾਰ,
ਰਾਜੇ ਵਿਰਾਟ ਦੀ ਸਭਾ ਚ ਪਹੁੰਚ ਗਿਆ ਕ੍ਰੀਚਕ, ਉੱਥੇ ਸਭਾ ਵਿੱਚ ਆ ਕੇ ਕਹਿੰਦਾ ਇਹ ਕਿਹੜੇ ਕਾਇਰ ਜੇ ਲੋਕਾਂ ਦੀ ਸ਼ਰਨ ਆਈ ਹੈ, ਤੂੰ ਪਾਲਣਗੇ ਤੈਨੂੰ ਮੇਰੇ ਤੋਂ। ਉੱਥੇ ਆ ਕੇ ਕ੍ਰੀਚਕ ਨੇ ਦ੍ਰੋਪਦੀ ਦੀ ਬਾਂਹ ਫੜ ਲਈ।
ਮਹਾਬਲੀ ਤੇ ਜਾਨ ਕੈ ਨਿਰਪਤ ਨਾ ਕੀ ਹਟਕਾ,
ਹੁਣ ਰਾਜਾ ਵਿਰਾਟ ਭਵੇਂ ਦਾ ਸਾਲਾ ਸੀ ਕ੍ਰੀਚਕ, ਪਰ ਰਾਜਾ ਵਿਰਾਟ ਨੇ ਵੇਖਿਆ ਵੀ ਇਹ ਮਹਾਬਲੀ ਹੈ, ਇਹਦੇ ਨਾਲ ਜੇ ਮੈਂ ਇਹਨੂੰ ਰੋਕਿਆ ਤਾਂ ਇਹਨੇ ਮੈਨੂੰ ਕਿੱਥੇ ਛੱਡਣਾ, ਇੱਕ ਦਾਸੀ ਪਿੱਛੇ ਕਿਉਂ ਇਹਦੇ ਨਾਲ ਦੁਸ਼ਮਣੀ ਪਾਉਣੀ, ਇੱਕ ਦਾਸੀ ਪਿੱਛੇ। ਰਾਜੇ ਏਦਾਂ ਆਪਣੇ ਕਿਰਦਾਰ ਤੋਂ ਇਖਲਾਕ ਤੋਂ ਡਿੱਗੇ ਮਜਬੂਰ ਹੋਏ ਰਾਜੇ ਸੀ, ਚਾਹੁੰਦੇ ਹੋਏ ਵੀ ਮਦਦ ਨਹੀਂ ਸਨ ਕਰ ਸਕਦੇ, ਅਕਸਰ ਐਸਾ ਵਰਤਾਰਾ ਵਰਤਦਾ ਹੈ ਸਮਾਜ ਵਿੱਚ, ਰਾਜੇ ਇਤਨੇ ਅਸਹਾਏ ਹੋ ਜਾਂਦੇ ਹੈ ਕਿ ਉਹ ਚਾਹੁੰਦੇ ਹੋਏ ਵੀ ਅਸੀਂ ਕੁਝ ਚੰਗਾ ਕਰੀਏ ਉਹ ਨਹੀਂ ਕਰ ਪਾਉਂਦੇ, ਅੱਗੇ ਹੋਰ ਬਲੀਆਂ ਦੇ ਹੱਥ ਕਮਾਂਡ ਹੁੰਦੀ ਵੇਖਣ ਨੂੰ ਰਾਜਾ ਹੋਰ ਹੈ, ਪਿੱਛੇ ਉਹਨਾਂ ਨੂੰ ਚਲਾਉਣ ਵਾਲਾ ਰਬੜ ਦੀ ਸਟੈਂਪ ਵਾਂਗੂ ਕੋਈ ਹੋਰ ਹੁੰਦਾ, ਇਹ ਵਰਤਾਰਾ ਸਮਾਜ ਵਿੱਚ ਵਰਤਦਾ। ਰਾਜਾ ਵਿਰਾਟ ਕੁਝ ਇਸੇ ਤਰ੍ਹਾਂ ਹੀ ਬੈਠਾ ਮਜਬੂਰ ਜਿਹਾ ਹੋਇਆ, ਉਹ ਕੋਈ ਮਦਦ ਨਹੀਂ ਕਰ ਸਕਿਆ ਦ੍ਰੋਪਦੀ ਦੀ।
ਚੌਪਈ ਕੁੰਜਰ ਲਤਾ ਕਰ ਖਜਿਓ ਲੀਨੀ,
ਜਿਵੇਂ ਕਿਸੇ ਹਾਥੀ ਨੇ ਕੋਈ ਵੇਲ ਪਕੜ ਲਈ ਹੋਵੇ,
ਕਹਿ ਕਹਿ ਲਾਤ ਪ੍ਰਹਾਰ ਨਕੀਨੀ,
ਔਰ ਪਕੜ ਕੇ ਲੱਤ ਦਾ ਪ੍ਰਹਾਰ ਕੀਤਾ ਹੋਵੇ।
ਭੀਮ ਬਿਲੋਕਤ ਰਿਸ ਔਰ ਭਰਾ,
ਭੀਮ ਬੈਠਾ ਸਾਹਮਣੇ ਗੁੱਸੇ ਨਾਲ ਲਾਲ ਪੀਲਾ ਪਿਆ ਹੁੰਦਾ ਪਰ ਕੁਝ ਕਰ ਨਹੀਂ ਸਕਦਾ।
ਅਰੁਣ ਬਿਲੋਚਨ ਆਨਨ ਕਰਾ।
ਅੱਖਾਂ ਲਾਲ ਸੁਰਖ ਹੋ ਗਈਆਂ, ਚਿਹਰਾ ਉਹਦਾ ਲਾਲ ਹੋ ਗਿਆ ਕ੍ਰੋਧ ਨਾਲ ਭੀਮ ਦਾ।
ਧਰਮ ਜ ਬਰਜਿਓ ਨੈਨਨ ਸੈਨਾ,
ਉਹਨੇ ਵੇਖਿਆ ਵੀ ਯੁਧਿਸ਼ਟਰ ਨੇ ਵੀ ਹੁਣ ਭੀਮ ਉੱਠੇਗਾ। ਯੁਧਿਸ਼ਟਰ ਨੇ ਅੱਖ ਨਾਲ ਇਸ਼ਾਰਾ ਕੀਤਾ ਭੀਮ ਨੂੰ ਵੀ ਬੈਠਾ ਰਹਿ, ਜੇ ਹੁਣ ਇੱਥੇ ਪਤਾ ਲੱਗ ਗਿਆ ਮੁੜ ਕੇ 12 ਸਾਲਾਂ ਵਾਸਤੇ ਫਿਰ ਜੰਗਲ ਚ ਭਟਕਦੇ ਫਿਰਾਂਗੇ। ਅੱਖ ਨਾਲ ਇਸ਼ਾਰਾ ਕਰਕੇ ਭੀਮ ਨੂੰ ਬਿਠਾ ਕੇ ਵਰਜ ਦਿੱਤਾ,
ਪ੍ਰਗਟ ਹੋਣ ਡਰ ਬੋਲ ਨਾ ਬੈਨਾ,
ਕਿਤੇ ਪ੍ਰਗਟ ਨਾ ਹੋ ਜੀ ਇਸ ਕਰਕੇ ਬੋਲ ਨਹੀਂ ਸਕੇ।
ਮਹਾਬਲੀ ਬੈਠੇ ਪਤ ਪਾਸੂ,
ਮਹਾਬਲੀ ਪੰਜ ਪਾਂਡਵ ਜਿਹੜੇ ਪੰਜੇ ਹੀ ਇੱਕ ਤੋਂ ਇੱਕ ਬਲੀ, ਉਹ ਕੋਲ ਬੈਠੇ ਨੇ ਦ੍ਰੋਪਦੀ ਦੇ।
ਤਹਿਤੇ ਗਹਿਲੇ ਚਲਾ ਅਵਾਸੂ,
ਪਰ ਉਹਨਾਂ ਦਾ ਕੋਈ ਵਸ ਨਹੀਂ ਚੱਲਿਆ ਤੇ ਦ੍ਰੋਪਦੀ ਨੂੰ ਸਭਾ ਵਿੱਚੋਂ ਧੂ ਕੇ ਖਿੱਚ ਕੇ ਕਰੀਚਕ ਆਪਣੇ ਘਰ ਨੂੰ ਲੈ ਤੁਰਿਆ।
ਰੋਏ ਪਾਂਡਵ ਮਿਲਤੇ ਥਾਈ,
ਪੰਜੇ ਪਾਂਡਵ ਮਿਲ ਕੇ ਇਕਾਂਤ ਵਿੱਚ ਜਾ ਕੇ ਜਿਉਂ ਰੋਣ ਲੱਗੇ ਵੀ ਸਾਡੀ ਕੈਸੀ ਦਸ਼ਾ ਹੋ ਰਹੀ ਹੈ। ਇੱਥੇ ਫਿਰ ਮਹਾਰਾਜ ਜੀ ਨੇ ਉਹਨਾਂ ਰੋਂਦਿਆਂ ਨੂੰ ਵੇਖ ਕੇ ਲਿਖਿਆ, ਰੋਵੈ ਪਾਂਡਵ ਭਏ ਮਜ਼ੂਰ, ਮਜ਼ਦੂਰ ਬਣ ਗਏ ਇੱਥੇ ਤੇ ਰੋਣਾ ਪਿਆ ਉਹਨਾਂ ਪਾਂਡਵਾਂ ਨੂੰ ਆਪਣੇ ਕਰਮ ਕਰਕੇ। ਨਾ ਜੂਆ ਖੇਡ ਦੇ ਮਾੜਾ ਭੈੜਾ ਕਰਮ ਨਾ ਕਰਦੇ ਤੇ ਨਾ ਐਸੀ ਦਸ਼ਾ ਨੂੰ ਪ੍ਰਾਪਤ ਹੁੰਦੇ। ਪੰਜੇ ਪਾਂਡਵ ਹੁਣ ਰੋਂਦੇ ਨੇ ਕੁਰਲਾਉਂਦੇ ਨੇ ਵੀ ਇਹ ਕੈਸਾ ਸਾਡੇ ਤੇ ਸਮਾਂ ਬਣ ਗਿਆ ਹੈ।
ਹੁਣ ਹਾਰ ਨੇ ਟਲੇ ਟਲਾਈ,
ਪਰ ਹੋਣੀ ਹੈ, ਹੋਣੀ ਬੜੀ ਬਲੀ ਹੁੰਦੀ ਹੈ, ਟਲਦੀ ਨੀ ਟਾਲਿਆ।
ਅਧਿਕ ਦੁਖੀ ਹੋਏ ਮਨ ਮਾਹੀ,
ਹੁਣ ਉਹ ਪੰਜੇ ਪਾਂਡਵ ਦੁਖੀ ਹੋ ਰਹੇ ਨੇ, ਕ੍ਰਿਚਕ ਦੇ ਪਿੱਛੇ ਨੀ ਜਾ ਸਕਦੇ, ਘਰ ਜਾ ਕੇ ਉਹਦੇ ਆਪਣੀ ਦ੍ਰੋਪਦੀ ਨੂੰ ਛੁਡਾ ਕੇ ਨਹੀਂ ਲਿਆ ਸਕਦੇ।
ਬਿਨਾ ਗਿਆਨ ਕਿਹ ਕਬ ਸੁਖ ਨਾਹੀ,
ਕਿਉਂਕਿ ਹੁਣ ਗਿਆਨ ਵੀ ਨਹੀਂ, ਗਿਆਨ ਤੋਂ ਬਿਨਾਂ ਸੁਖ ਹੋ ਹੀ ਨਹੀਂ ਸਕਦਾ। ਜੇ ਇੱਥੇ ਤਤਵ ਗਿਆਨ ਨੂੰ ਪ੍ਰਾਪਤ ਹੁੰਦੇ ਤੇ ਵੇਖਦੇ ਨਸ਼ਵਰ ਸੰਸਾਰ ਹੈ, ਤਾਂ ਇਸ ਨਸ਼ਵਰ ਸੰਸਾਰ ਦੇ ਵਿੱਚ ਸਭ ਕੁਝ ਨਾਸ਼ਵਾਨ ਹੀ ਆ, ਉਹ ਗਿਆਨ ਨਹੀਂ ਸੀ। ਗਿਆਨ ਤੋਂ ਬਿਨਾਂ ਕਹਿੰਦੇ ਸੁਖ ਨਹੀਂ ਹੈ।
ਦੋਹਰਾ ਇਹ ਪ੍ਰਸੰਗ ਪੂਰਨ ਕਹੋ, ਸੁਣੋ ਸੰਤ ਇਤਿਹਾਸ।
ਮਹਾਕਵੀ ਜੀ ਕਹਿੰਦੇ ਮੈਂ ਇਹ ਸਾਰਾ ਪ੍ਰਸੰਗ ਵਿਸਥਾਰ ਸਹਿਤ ਦੱਸਦਾ, ਹੇ ਸੰਤ ਜਨੋ ਸੁਣੋ ਇਹ ਇਤਿਹਾਸ।
ਦ੍ਰੁਪਦ ਸੁਤਾ ਦੁਖ ਆਤੁਰੀ, ਕਹਿਤ ਨਿਰਪਦ ਕੇ ਪਾਸ।
ਹੁਣ ਉਹ ਦ੍ਰੁਪਦ ਸੁਤਾ ਜਿਹੜੀ ਦ੍ਰੋਪਦੀ ਸੀ, ਬੜੀ ਆਤੁਰ, ਬੜੀ ਦੁਖੀ ਤੇ ਵਿਆਕੁਲ ਤੇ ਰਾਜੇ ਨੂੰ ਕਹਿੰਦੀ ਹੈ,
ਚੌਪਈ ਤ੍ਰਿਗ ਭੂਪਤ ਤੂੰ ਵੱਡੋ ਕੁਧਰਮੀ।
ਰਾਜੇ ਵਿਰਾਟ ਨੂੰ ਕਹਿੰਦੀ ਹੈ, ਰਾਜਾ ਵਿਰਾਟ ਤੇਰੇ ਤੇ ਲਾਨਤ ਹੈ, ਤਰਕਾਰ ਹੈ ਤੇਰੇ ਤੇ ਕਿ ਤੇਰੇ ਨਿਗਾਹ ਦੇ ਸਾਹਮਣੇ ਤੇਰੀ ਪ੍ਰਜਾ ਦੇ ਵਿੱਚ ਤੇਰੇ ਘਰ ਵਿੱਚ ਇੱਕ ਕੰਮ ਕਰਨ ਵਾਲੀ ਦਾਸੀ ਨਾਲ ਇਸ ਤਰ੍ਹਾਂ ਹੋ ਰਿਹਾ ਤੇ ਤੂੰ ਮੌਨ ਹੋ ਕੇ ਬੈਠਾ, ਚੁੱਪ ਹੋ ਕੇ ਬੈਠਾ, ਤੇਰੇ ਤੇ ਤਰਕਾਰ ਹੈ।
ਲਖੀ ਸਭਾ ਸਭ ਤੋਰ ਕੁਕਰਮੀ,
ਵੇਖ ਲਈਆ ਮੈਂ ਤੇਰੀ ਸਾਰੀ ਸਭਾ ਕੁਕਰਮੀਆਂ ਨਾਲ ਭਰੀ ਹੋਈ ਹੈ।
ਬਾਮੀ ਅਗੀ ਦੁਸ਼ਟ ਮਤਵਾਰੋ,
ਜਿੱਥੇ ਬਾਮੀ ਟੇਢੇ ਰਾਹ ਤੇ ਚੱਲਣ ਵਾਲੇ ਪਾਪੀ ਮਤਵਾਲੇ ਨੇ,
ਤ੍ਰਿਗ ਤੁਮ ਹੈ ਨੈ ਕਰਤ ਨਿਵਾਰੋ,
ਤਰਕਾਰ ਹੈ ਤੁਹਾਡੇ ਤੇ ਕਿ ਤੁਸੀਂ ਇਹਨੂੰ ਰੋਕ ਨਹੀਂ ਸਕਦੇ ਕ੍ਰੀਚਕ ਨੂੰ।
ਸਭਾ ਵਿਖੇ ਬੈਸੇ ਤ੍ਰਿਗ ਤਿਨ ਕੋ,
ਫਿਰ ਕਹਿੰਦੀ ਰਾਜੇ ਨੂੰ ਤ੍ਰਿਗ ਜਿਹੜੀ ਇਹ ਸਭਾ ਵਿੱਚ ਬੈਠੇ ਨੇ ਸਾਰੇ, ਇਹਨਾਂ ਤੇ ਵੀ ਤ੍ਰਿਗ ਹੈ।
ਦੇਖੋ ਛੀਨ ਪਯੋ ਬਲ ਜਿਨ ਕੋ,
ਜਿਨ੍ਹਾਂ ਦਾ ਬਲ ਛੀਨ ਹੋਇਆ ਪਿਆ ਤੇ ਕੁਝ ਨੀ ਪੇ ਬੋਲਦੇ।
ਬਹੁ ਕੁਬੋਲ ਬੋਲਤ ਪੀ ਬੇ ਬਲ,
ਏਦਾਂ ਬਿਬਲ ਹੋ ਕੇ ਦ੍ਰੋਪਦੀ ਜਿੰਨਾ ਬੋਲ ਸਕਦੀ ਸੀ ਕਬੋਲ ਉਹ ਬੋਲੀ। ਕਹਿੰਦੀ ਲਾਨਤ ਹੈ, ਉਹਨਾਂ ਪੰਜਾਂ ਪਾਂਡਵਾਂ ਵੱਲ ਵੀ ਵੇਖ ਕੇ ਕਹਿੰਦੀ ਇਹਨਾਂ ਤੇ ਵੀ ਤਰਕਾਰ ਹੈ ਜਿਹੜੇ ਇੱਥੇ ਬੈਠੇ ਹੈ, ਇਹ ਤੇਰੀ ਸਭਾ ਚਾਹ ਬੈਠੇ ਤੇਰੇ ਵਜ਼ੀਰਾਂ ਤੇ ਵੀ ਤਰਕਾਰ ਹੈ।
ਚਲਿਓ ਐ ਚਲੇ ਬਲ ਕਰ ਨਿਜ ਥਲ,
ਕ੍ਰਿਚਕ ਉਹਨਾਂ ਸਾਰਿਆਂ ਦੀਆਂ ਅੱਖਾਂ ਦੇ ਸਾਹਮਣੇ ਧੂ ਕੇ ਦ੍ਰੋਪਦੀ ਨੂੰ ਲਿਜਾ ਰਿਹਾ।
ਸਰਬ ਦਿਸ਼ਨ ਤੇ ਆਸ ਚੁਕਾਈ,
ਹੁਣ ਇਹਨੇ ਸਾਰੇ ਪਾਸਿਓ ਆਸ ਚੁਕਾ ਦਿੱਤੀ ਵੀ ਹੁਣ ਕਿਸੇ ਨੇ ਮੇਰੀ ਬੌੜੀ ਨੀ ਕਰਨੀ।
ਛੁੱਟਣ ਹੇਤ ਨਿਜ ਕੀ ਨਹੀਂ ਉਪਾਈ,
ਇਹਨੇ ਆਪਣੇ ਛੁੱਟਣ ਦਾ ਆਪ ਹੀ ਉਪਾਅ ਕੀਤਾ, ਸੋਚਿਆ ਵੀ ਹੁਣ ਕਿਹੜਾ ਉਪਾਅ ਸਿਰਜਾ।
ਅਰਧ ਪੰਤ ਪਹੁੰਚੀ ਜਬ ਆਈ,
ਕ੍ਰਿਚਕ ਜਦੋਂ ਲੈ ਕੇ ਘਰ ਜਾ ਰਿਹਾ ਸੀ ਨਾ ਤੇ ਅੱਧੇ ਕੁ ਰਸਤੇ ਤੱਕ ਜਦੋਂ ਪਹੁੰਚੀ,
ਕ੍ਰਿਚਕ ਸੋ ਤਬ ਗਿਰਾ ਅਲਾਈ,
ਕ੍ਰਿਚਕ ਨੂੰ ਬੋਲੀ ਦ੍ਰੋਪਦੀ ਕਹਿਣ ਲੱਗੀ,
ਦੋਹਰਾ ਜਬ ਜਾਮਨ ਹੋਵੇ ਤਿਮਰ ਮਿਲਹੋ ਤਬ ਤੁਮ ਆਏ।
ਕਹਿਣ ਲੱਗੀ ਕ੍ਰਿਚਕ ਹੁਣ ਤਾਂ ਮੈਂ ਤੇਰੇ ਸਮਰਪਣ ਹੋ ਹੀ ਗਈ ਹਾਂ ਤੇ ਜੇ ਤੂੰ ਹੁਣ ਮੈਨੂੰ ਛੱਡ ਦੇਵੇਂ ਤੇ ਰਾਤਰੀ ਦੇ ਸਮੇਂ ਮੈਨੂੰ ਸਥਾਨ ਦੱਸ ਦੇ, ਮੈਂ ਆ ਜਾਵਾਂਗੀ।
ਤਜੀਏ ਅਬ ਮੋਕੋ ਦਿਵਸ ਨਿਜ ਸੰਕੇਤ ਬਤਾਏ,
ਹੁਣ ਦਿਨ ਦਾ ਵੇਲਾ ਘੱਟੋ ਘੱਟ ਤੂੰ ਤਾਂ ਸ਼ਰਮ ਕਰ, ਲਾਜ ਰੱਖ ਆਪਣੇ ਮਨ ਦੇ ਵਿੱਚ ਤੇ ਮੈਨੂੰ ਸੰਕੇਤ ਦੱਸ ਦੇ, ਟਿਕਾਣਾ ਦੱਸ ਦੇ, ਮੈਂ ਪਹੁੰਚਾਂਗੀ।
ਜਾ ਪਈ ਇਸ ਬਿਦ ਸੁਣ ਕ੍ਰੀਚਕ ਹਰ ਖਾਨਾ।
ਇਹ ਸੁਣ ਕੇ ਕ੍ਰੀਚਕ ਖੁਸ਼ ਹੋਇਆ ਕਿ ਦ੍ਰੋਪਦੀ ਨੇ ਮੇਰਾ ਕਹਿਣਾ ਮੰਨ ਲਿਆ।
ਬਿਗ ਸਬਦਨ ਤੇ ਬਚਨ ਬਖਾਨਾ।
ਇਹਨੇ ਖੁਸ਼ ਹੋ ਕੇ ਖੇੜੇ ਵਿੱਚ ਆ ਕੇ ਬੋਲਿਆ,
ਨਿਸਾ ਹੋਤ ਸੁਨੀ ਚਟ ਸਾਰੋ।
ਕਹਿਣ ਲੱਗਾ ਰਾਤ ਦਾ ਸਮਾਂ ਤੇ ਜਿੱਥੇ ਚਟਸਾਲ ਹੁੰਦੀ, ਜਿੱਥੇ ਦਿਨੇ ਬੱਚੇ ਪੜ੍ਹਦੇ ਹੈ, ਇਹ ਜਿਹੜੀ ਚਟਸਾਲ ਹੈ,
ਤਹਾਂ ਆਏ ਮਿਲ ਮੋਹੇ ਸੰਗਾਰੂ।
ਉਸ ਸੱਖਣੀ ਚਟਸਾਲ ਵਿੱਚ ਆ ਕੇ ਤੂੰ ਮੈਨੂੰ ਮਿਲੀ।
ਜੇ ਜਾ ਮਨ ਕੋ ਨੈ ਤੁਮ ਆਈ।
ਯਾਦ ਰੱਖੀ ਦਾਸੀ ਜੇ ਤੂੰ ਨਾ ਆਈ,
ਹੋਰ ਭਾਈ ਤੇ ਲਿਓ ਗਹਾਈ।
ਤੇ ਸਵੇਰੇ ਦਿਨ ਚੜਦਿਆਂ ਮੈਂ ਆਪਣੇ ਸਿਪਾਹੀ ਭੇਜ ਕੇ ਤੈਨੂੰ ਪਕੜ ਕੇ ਮੰਗਵਾ ਲਵਾਂਗਾ।
ਛੁੱਟੀ ਸਿੰਘ ਤੇ ਮਿਰਗੀ ਜੈਸੇ।
ਉਸ ਵੇਲੇ ਦ੍ਰੋਪਦੀ ਨੇ ਖੁਸ਼ੀ ਮਨਾਈ ਮਨ ਹੀ ਮਨ, ਜਿਵੇਂ ਕਿਸੇ ਸ਼ੇਰ ਤੋਂ ਹਿਰਨੀ ਛੁੱਟ ਕੇ ਗਈ ਹੋਵੇ।
ਗਮ ਨਿਓ ਸਦਨ ਬਿਖੇ ਤਜ ਤੈਸੇ।
ਔਰ ਆਪਣੇ ਘਰ ਵਿੱਚ ਚੱਲ ਕੇ ਆਈ ਤੇ ਉਹਨੂੰ ਛੱਡ ਕੇ ਕ੍ਰੀਚਕ ਵੀ ਚਲਾ ਗਿਆ।
ਪਿਥਰੇ ਬਾਰ ਬਦਨ ਕੁਮਲਾਨੇ।
ਵਾਲ ਖਿਲਰੇ ਹੋਏ ਤੇ ਚਿਹਰਾ ਜਿਹੜਾ ਸੀ ਕੁਮਲਾਇਆ ਹੋਇਆ ਦ੍ਰੋਪਦੀ ਦਾ।
ਘਿਰਿਓ ਤੰਮੀ ਪਦ ਤਮ ਨੈ ਮਾਨੋ।
ਉਧਰ ਕਹਿੰਦੇ ਕਹਿਣ ਮਾਨੋ ਜਿਵੇਂ ਚਿਹਰੇ ਨੂੰ ਹਨੇਰੇ ਨੇ ਢੱਕਿਆ ਹੋਵੇ।
ਸੂਕੇ ਅਦਰ ਸਿਥਲ ਸਭ ਅੰਗਾ।
ਫੁੱਲ ਸੁੱਕੇ ਹੋਏ ਸਨ, ਪਿਆਸ ਨਾਲ ਬੇਬਲ ਹੋਈ ਹੈ।
ਲਪਟ ਧੂਲ ਤਨ ਭਇਓ ਕੁਰੰਗਾ।
ਸਰੀਰ ਦੇ ਬਸਤਰ ਮਿੱਟੀ ਨਾਲ ਭਰੇ ਹੋਏ, ਕਿਉਂਕਿ ਖਿੱਚਦਾ ਲਿਜਾ ਰਿਹਾ ਸੀ, ਧੂ ਕੇ ਲਿਜਾ ਰਿਹਾ ਸੀ ਇਹਨੂੰ।
ਦੋਹਰਾ ਭੂਪ ਉਠਾ ਸਭ ਸਭਾ ਸੋ ਹੋਤ ਭਈ ਜਬ ਰੈਨ।
ਉਧਰ ਰਾਜੇ ਨੇ ਆਪਣੀ ਸਭਾ ਬਰਖਾਸਤ ਕੀਤੀ ਤੇ ਰਾਤ ਦਾ ਸਮਾਂ ਹੋਇਆ।
ਉਰ ਬੇਸੂਰ ਪਾਂਡਵ ਗਏ ਜੈ ਜੈ ਤਿਨਕੇ ਐਨ।
ਪੰਜੇ ਪਾਂਡਵ ਮਨ ਚ ਝੂਰਦੇ ਝੂਰਦੇ ਆਪੋ ਆਪਣੇ ਟਿਕਾਣਿਆਂ ਤੇ ਗਏ, ਜਿੱਥੇ ਜਿੱਥੇ ਰਹਿੰਦੇ ਸਨ।
ਚੌ ਪਈ ਭੋਜਨ ਕਰਨ ਹੁਤੀ ਜੇ ਥਾਈ।
ਜਿਹੜਾ ਭੋਜਨ ਕਰਨ ਵਾਲਾ ਸਥਾਨ ਸੀ, ਕਿਉਂਕਿ ਭੀਮ ਰਸੋਈਆ ਸੀ, ਭੋਜਨ ਕਰਨ ਵਾਲੀ ਜਿਹੜੀ ਜਗ੍ਹਾ ਸੀ,
ਬੈਠਿਓ ਭੀਮ ਤਹਾਂ ਪਛੁਤਾਈ।
ਉੱਥੇ ਭੀਮ ਸਿਰ ਸੁੱਟ ਕੇ ਬੈਠਾ ਹੋਇਆ।
ਹੋਏ ਤਿਮਰ ਦ੍ਰੋਪਦੀ ਆਈ।
ਰਾਤ ਦਾ ਜਦੋਂ ਸਮਾਂ ਹੋਇਆ ਤੇ ਦ੍ਰੋਪਦੀ ਰਸੋਈ ਵਿੱਚ ਆਈ ਭੀਮ ਪਾਸ।
ਰੋਏ ਭੀਮ ਕੇ ਘਰ ਲਪਟਾ।
ਆਪਣੇ ਪਤੀ ਭੀਮ ਦੇ ਗਲ ਲੱਗ ਕੇ ਰੋਣ ਲੱਗੀ।
ਤਾਰ ਬ੍ਰਿਖ ਜਿਉ ਲਤਾ ਸੋ ਲਾਗੀ।
ਕਹਿੰਦੇ ਤਾੜ ਦੇ ਬ੍ਰਿਥ ਨਾਲ ਜਿਵੇਂ ਕੋਈ ਲਤਾ ਲੱਗਦੀ ਹੈ।
ਧੋਵਤ ਜਨ ਧੋਵਤ ਦੁੱਖ ਦਾਗੀ।
ਰੋਂਦੀ ਹੈ ਤੇ ਆਪਣੇ ਦੁੱਖ ਧੋਂਦੀ ਹੈ ਰੋ ਰੋ ਕੇ।
ਤੇ ਵਾਕ ਨਾ ਜਾਏ ਬਖਾਨਾ।
ਮੂੰਹ ਤੋਂ ਦ੍ਰੋਪਦੀ ਤੋਂ ਕੁਝ ਬੋਲ ਨਹੀਂ ਹੁੰਦਾ।
ਗਜ ਗਜ ਗਿਰਾ ਪਰਮ ਡਰ ਮਾਨਾ।
ਔਰ ਗਲਾ ਰੁਕਿਆ ਹੋਇਆ ਤੇ ਡਰੀ ਹੋਈ ਹੈ, ਸਹਿਮੀ ਹੋਈ ਹੈ।
ਧਰ ਤੀਰਜ ਪੁਨ ਬੈਨ ਉਚਾਰੇ।
ਤੀਰਜ ਧਾਰਨ ਕਰਕੇ ਬੋਲੀ,
ਪਾਂਚੋ ਪਤ ਤੁਮ ਮੇ ਰਖਵਾਰੇ।
ਕਹਿਣ ਲੱਗੀ ਮੇਰੇ ਪੰਜ ਪਤੀ ਹੋ, ਤੁਸੀਂ ਮੇਰੇ ਰਖਵਾਲੇ ਹੋ।
ਮਹਾਸੂਰ ਅਤ ਬਲੀ ਧਨੁਰ ਧਰ।
ਫਿਰ ਪੰਜੇ ਮਹਾਸੂਰ ਮੈਂ ਤੇ ਧਨੁਰ ਧਰ ਸ਼ਸਤਰ ਧਾਰੀ ਹੋ।
ਤੁਮ ਹੋਵਤ ਸਤ ਟਾਰਤ ਬਲ ਕਰ।
ਤੁਹਾਡੇ ਪੰਜਾਂ ਦੇ ਹੁੰਦਿਆਂ ਕੋਈ ਮੇਰਾ ਸੱਤ ਟਾਲ ਜਾਵੇ।
ਦੋਹਰਾ ਕਹਾ ਮਿਲਣ ਸੰਕੇਤ ਕੋ ਜੋ ਨਾ ਜਾਉ ਤੇ ਪਾਸ।
ਤੇ ਫਿਰ ਲਾਨਤ ਹੈ ਤੁਹਾਡੇ ਪੰਜਾਂ ਦੇ ਬਲ ਦੇ ਉੱਤੇ, ਦ੍ਰੋਪਦੀ ਨੇ ਇੱਦਾਂ ਤਾਨਾ ਮਾਰਿਆ। ਕਹਿਣ ਲੱਗੇ ਕ੍ਰੀਚਕ ਨੇ ਮੈਨੂੰ ਸੰਕੇਤ ਦਿੱਤਾ ਚਟਸਾਲ ਵਿੱਚ ਆਉਣ ਦਾ।
ਹੋਰ ਪਈ ਲੈ ਜਾਵਈ ਗੈ ਕਰ ਆਪਣੇ ਆਵਾਜ਼।
ਜੇ ਮੈਂ ਨਾ ਗਈ ਤਾਂ ਉਹਨੇ ਸਵੇਰੇ ਸਿਪਾਹੀ ਭੇਜ ਕੇ ਮੈਨੂੰ ਬੁਲਾ ਲੈਣਾ।
ਸਵਈਆ ਸੀਤਲ ਸਵਾਸ ਭਰੇ ਕਹਿ ਬੈਨ।
ਹੁਣ ਠੰਡੇ ਠੰਡੇ ਹੋਕੇ ਭਰਦੀ ਤੇ ਬੋਲਦੀ ਹੈ,
ਬਿਲੋਚਨ ਤੇ ਜਲ ਨਾ ਠਹਿਰਾ।
ਦ੍ਰੋਪਦੀ ਦੀਆਂ ਅੱਖਾਂ ਚੋਂ ਪਾਣੀ ਵਹਿੰਦਾ ਜਾ ਰਿਹਾ।
ਚਿੰਤ ਬੜੀ ਸਰਤਾ ਮੈਂ ਬੂੜ।
ਚਿੰਤਾ ਦੀ ਨਦੀ ਵਿੱਚ ਡੁੱਬਦੀ ਜਾ ਰਹੀ ਹੈ।
ਪਾਵ ਕਰਾਰ ਕੋ ਨਹਿ ਪਾਈ।
ਨਾ ਕੋਈ ਪਾਰਲਾ ਕਿਨਾਰਾ ਮਿਲਦਾ ਨਾ ਉਰਲਾ।
ਭੀਮ ਕਹਿਓ ਤਹਿ ਤਹਿ ਜਾਵੋ ਹੋ ਮੋ।
ਭੀਮ ਬੋਲਿਆ ਕਹਿਣ ਲੱਗਾ ਸੁਣ,
ਧੀਰ ਦਈ ਸਭ ਪੀਰ ਮਿਟਾਈ।
ਕਹਿਣ ਲੱਗਾ ਤੂੰ ਫਿਕਰ ਨਾ ਕਰ ਦ੍ਰੋਪਦੀ, ਤੇਰੀ ਜਗ੍ਹਾ ਤੇ ਮੈਂ ਇਸਤਰੀ ਭੇਖ ਬਣਾ ਕੇ ਮੈਂ ਜਾਵਾਂਗਾ ਕ੍ਰੀਚਕ ਦੇ ਕੋਲ।
ਚਾਹੇ ਸੰਕੇਤ ਕਰਾ ਤਿਸ ਨੈ।
ਜਿਹੜੀ ਜਗ੍ਹਾ ਤੇ ਤੈਨੂੰ ਆਉਣ ਦਾ ਉਹਨੇ ਸੰਕੇਤ ਕੀਤਾ।
ਸਭ ਰੀਤ ਸੋ ਮੋਹੇ ਕੋ ਦੇਹੋ ਬਤਾਈ।
ਮੈਨੂੰ ਦੱਸੋ ਕਿਹੜੀ ਜਗ੍ਹਾ ਜਿੱਥੇ ਉਹਨੇ ਤੈਨੂੰ ਬੁਲਾਇਆ।
ਦ੍ਰੋਪਦੀ ਬੈਨ ਭਨੇ ਪਤ ਸੋ।
ਦ੍ਰੋਪਦੀ ਨੇ ਫਿਰ ਸਾਰੀ ਗੱਲ ਆਪਣੇ ਪਤੀ ਭੀਮ ਨੂੰ ਦੱਸੀ।
ਚਟਸਾਰ ਬਿਖੈ ਮੋਹੇ ਤਾਹੇ ਬੁਲਾਈ।
ਜਿਹੜੀ ਉਹ ਸੱਖਣੀ ਚਟਸਾਲ ਹੈ ਉੱਥੇ ਮੈਨੂੰ ਉਹਨੇ ਬੁਲਾਇਆ।
ਤਾ ਸਮਝਾਏ ਭਲੀ ਬਿਦ ਸੋ।
ਸਾਰਾ ਟਿਕਾਣਾ ਇਹਨੇ ਭਲੀ ਪ੍ਰਕਾਰ ਨਾਲ ਸਮਝਾ ਦਿੱਤਾ ਦ੍ਰੋਪਦੀ ਨੇ ਭੀਮ ਨੂੰ।
ਨਿਜ ਥਾਨ ਬਿਖੈ ਚੱਲ ਕੇ ਪੁਨ ਆਈ।
ਔਰ ਚੱਲ ਕੇ ਉੱਥੋਂ ਰਸੋਈ ਚੋਂ ਆਪਣੀ ਜਗ੍ਹਾ ਤੇ ਆ ਗਈ।
ਭੋਜਨ ਖਾਏ ਅਗਾਏ ਕੇ ਭੀਮ।
ਇਧਰ ਭੀਮ ਨੇ ਪਹਿਲਾਂ ਚੰਗਾ ਰੱਜ ਕੇ ਪ੍ਰਸ਼ਾਦਾ ਛਕਿਆ ਰਸੋਈਆ ਸੀ, ਚੰਗੀ ਤਰ੍ਹਾਂ ਰੱਜ ਕੇ ਭੋਜਨ ਛੱਕ ਕੇ
ਚਲਾਹਿਤ ਮਾਰਨ ਕੇ ਤੇ ਤਾਈ
ਕਰੀਚਕ ਨੂੰ ਮਾਰਨ ਵਾਸਤੇ ਕਰੀਚਕ ਦਾ ਵੱਧ ਕਰਨ ਵਾਸਤੇ ਗਿਆ। ਇਹ ਸਾਰੀ ਕਥਾ ਗੁਰੂ ਕਲਗੀਧਰ ਜੀ ਨੇ ਵੀ ਲਿਖੀ ਆ ਦਸਮ ਬਾਣੀ। ਕਹਿੰਦੇ ਉਸ ਵਕਤ ਫਿਰ ਇਹ ਚੱਲ ਕੇ ਗਿਆ
ਕਰੀਚਕ ਕੀ ਬਿਰਥਾ ਸੁਣੀਏ।
ਉਧਰ ਹੁਣ ਕਰੀਚਕ ਦੀ ਬਿਰਥਾ ਸੁਣੋ ਕਿ ਉਹ ਮਲੇਛ ਕੀ ਪਿਆ ਕਰਦਾ।
ਦਿਨ ਬੀਤਤ ਨਾਹੇ ਰਹਿਓ ਅਕੁਲਾਈ,
ਉਹਨੇ ਦਿਨ ਬੜਾ ਔਖਾ ਸੌਖਾ ਕੱਟਿਆ।
ਕਬਿਤ ਚਿਤ ਬਿਖੈ ਚਿਤਵਤ ਮਿਲੈ ਕਬ ਅੰਗ ਸੰਗ।
ਮਨ ਹੀ ਮਨ ਕੋ ਕਿ ਕਾਮੀ ਮਨੁੱਖ ਮਨ ਵਿੱਚ ਕਈ ਤਰ੍ਹਾਂ ਦੀਆਂ ਊਟ ਪਟਾਂਗ ਚਿਤਵਨੀਆਂ ਚਿਤਵਦਾ।
ਕਰੋ ਮਨ ਪਾਇਓ ਕਬ ਦਿਵਸ ਬਿਹਾਏ ਹੈ,
ਕਹਿੰਦਾ ਦਿਨ ਕਦੋਂ ਬਤੀਤ ਹੋਵੇ।
ਮੀਨ ਸਮ ਤਰਫਤ ਕਾਮ ਸੋ ਪੀੜਤ ਅਤ,
ਜਿਵੇਂ ਮੱਛੀ ਨੀ ਤੜਪਦੀ ਪਾਣੀ ਬਿਨਾਂ, ਏਦਾਂ ਕਾਮ ਕਰਕੇ ਤੜਫਦਾ ਹੈ ਕਰੀਚਕ।
ਮੋਕੋ ਸੁਖ ਦੈਨੀ ਕਬ ਦਰਸ ਦਿਖਾਏ ਹੈ,
ਕਹਿੰਦਾ ਕਦੋਂ ਆਵੇਗੀ ਦਰੋਪਦੀ, ਹਾਲੇ ਤੱਕ ਉਹ ਦਾਸੀ ਨਹੀਂ ਪਹੁੰਚੀ।
ਨਾ ਪਰਤ ਇਤ ਉਤ ਹੂੰ ਕੋ ਬਿਚਰਤ,
ਔਰ ਇਧਰ ਉਧਰ ਸੱਜੇ ਖੱਬੇ ਦੌੜਿਆ ਫਿਰਦਾ।
ਵਿਯੋਗ ਤੇ ਤਪਦ ਮਨੋ ਅਬ ਜਰ ਜਾਏ ਹੈ,
ਜਿਵੇਂ ਕਿਸੇ ਵਿਯੋਗ ਕਰਕੇ ਕੋਈ ਤੜਫਦਾ ਤੇ ਸੜ ਜਾਂਦਾ, ਇਉਂ ਸੜਦਾ ਹੈ ਕਾਮੀ।
ਐਸੀ ਗੱਤ ਭਈ ਮਤ ਚਿੱਤ ਤੇ ਬਿਸਰ ਗਈ,
ਇਹੋ ਜੀ ਹਾਲਤ ਹੋਈ ਕਿ ਇਹਨੂੰ ਸੁਧ ਬੁੱਧ ਆਪਣੀ ਭੁੱਲੀ ਹੋਈ ਹੈ।
ਹੋਵਤ ਪਰਦੋਖ ਕੇ ਸੋ ਉੱਠਿਓ ਹਰ ਖਾਏ ਹੈ,
ਰਾਤ ਦਾ ਸਮਾਂ ਹੋਇਆ ਤੇ ਉਸੇ ਜਗ੍ਹਾ ਤੇ ਪਹੁੰਚਿਆ ਜਿਹੜਾ ਟਿਕਾਣਾ ਇਹਨੇ ਨਿਯਤ ਕੀਤਾ ਸੀ।
ਪਾਂਧੇ ਸੰਗ ਚਟੀਆ ਲੈ ਗਏ ਨਿਜ ਧਾਮ ਜਬ,
ਉਧਰ ਜਿਹੜੇ ਬੱਚੇ ਸੀ ਸਾਰੇ ਸਕੂਲ ਸੀਗਾ, ਉੱਥੇ ਚੱਟ ਸਾਲ ਸਕੂਲ ਨੂੰ ਕਹਿੰਦੇ ਐ, ਉਹ ਸਾਰੇ ਚਲੇ ਗਏ।
ਆਨ ਕੈ ਪ੍ਰਿਅੰਕ ਸੇਤ ਸੇਜ ਕੋ ਡਸਾਇਓ,
ਉੱਥੇ ਨੇ ਆਪਣਾ ਪਲੰਘਾ ਤੇ ਆਸਣ ਲਾ ਲਿਆ।
ਅਤਰ ਸੁਗੰਧ ਅੰਗ ਅੰਗ ਮੈਂ ਲਗਾਏ ਕਰ,
ਅਨੇਕਾਂ ਸੁਗੰਧੀਆਂ ਦਾ ਚਰਚਣ ਕੀਤਾ।
ਬੈਠੇ ਤਬ ਆਏ ਧਿਆਨ ਤਾਹੇ ਦਿਸ਼ ਲਾਇਓ ਹੈ,
ਔਰ ਧਿਆਨ ਉਸੇ ਪਾਸੇ ਮਾੜੀ ਬਿਰਤੀ ਚ ਲੱਗਾ ਹੋਇਆ।
ਫੂਲ ਮਾਲ ਗਲੇ ਡਾਰ ਰੱਖੇ ਹੈ ਸਵਾਰਿਓ,
ਕਰੀਚਕ ਨੇ ਗਲ ਵਿੱਚ ਫੁੱਲਾਂ ਦੀ ਮਾਲਾ ਆਦਿਕ ਧਾਰਨ ਕੀਤੀ ਹੋਈ ਹੈ।
ਸੁੰਦਰ ਸਮਾਜ ਘਰ ਦੇਹ ਲਿਸ਼ਕਾਇਓ ਹੈ,
ਔਰ ਇੱਥੇ ਆਣ ਕੇ ਬੈਠਾ ਹੋਇਆ।
ਲਾਈ ਬਹੁ ਦੇਰ ਕਹਿਦੋ ਮਤ ਗਈ ਫੇਰ,
ਸੋਚਦਾ ਵੀ ਕਿਤੇ ਉਹ ਦਾਸੀ ਨਹੀਂ ਆ ਰਹੀ, ਕਿਤੇ ਮਤ ਤਾਂ ਨੀ ਫੇਰ ਗਈ ਵੀ ਉਹ ਆਵੇ ਨਾ।
ਬੈਠੇ ਝੁਕ ਝੁਕ ਫੇਰ ਬਡੋ ਜਹਾਂ ਤਮ ਛਾਇਓ ਹੈ,
ਔਰ ਹਨੇਰਾ ਬਹੁਤ ਜ਼ਿਆਦਾ ਸੀ, ਕੁੱਪ ਹਨੇਰੇ ਚ ਬਾਹਰ ਡਿਗਾ ਮਾਰ ਕੇ ਵੇਖਦਾ।
ਭੀਮ ਜਬ ਗਯੋ ਪਗ ਖੜਕਾ ਸੁਨੰਤ ਪਯੋ,
ਇਹਨੇ ਨੂੰ ਭੀਮ ਨੇ ਜਿਹੜਾ ਸੀ ਪੈਰਾਂ ਚ ਪੈਂਜਣੀਆਂ ਜੀਆਂ ਪਾਈਆਂ ਤੇ ਖੜਕਾ ਜਾ ਕਰਦਾ ਆਇਆ।
ਜਾਨੀ ਸੁਖ ਦੈਨੀ ਅਬ ਮੇਰੇ ਟਿਗ ਆਈ ਹੈ,
ਇਹਨੇ ਸੁਣਿਆ ਵੀ ਉਹ ਦਾਸੀ ਦੇ ਪੈਰਾਂ ਦੀਆਂ ਝਾਂਜਰਾਂ ਖੜਕਦੀਆਂ, ਪਰ ਇਹ ਨੀ ਸੀ ਪਤਾ ਕਰੀਚਕ ਨੂੰ ਇਹਦਾ ਕਾਲ ਆ ਗਿਆ, ਪਾਪੀ ਦਾ ਕਾਲ ਆਇਆ। ਇਹਨੂੰ ਇਸ ਗੱਲ ਦੀ ਸੋਝੀ ਨਹੀਂ ਸੀ, ਭੀਮ ਦੇ ਪੈਰਾਂ ਦਾ ਖੜਾਕ ਸੁਣ ਕੇ ਉਹਨੇ ਅੰਦਾਜ਼ਾ ਲਾਇਆ ਵੀ ਦਾਸੀ ਆ ਗਈ ਹੈ।
ਹਿਰਦੈ ਹਰ ਖਾਏ ਨੇ ਜੇ ਅੰਗ ਮੈਂ ਨਾ ਮਾਏ,
ਬੜਾ ਖੁਸ਼ ਹੋਇਆ ਤੇ ਖੁਸ਼ੀ ਇਹਦੇ ਅੰਗਾਂ ਚ ਨਹੀਂ ਮੇਵਦੀ।
ਅਬ ਕਰੋ ਕਾਮ ਕੇਲ ਮਿਲ ਭਈ ਮਨ ਪਾਈ ਹੈ,
ਕਹਿੰਦਾ ਮੇਰੀ ਮਨ ਭਾਉਂਦੀ ਹੋ ਗਈ ਜੋ ਮੈਂ ਚਾਹੁੰਦਾ ਸਾਂ।
ਗਏ ਤੇ ਸਮੀਪ ਹੱਥ ਗਹਿਣ ਚਲਾਇਓ ਹਾਥ,
ਹੁਣ ਹਨੇਰਾ ਸੀ ਚਾਨਣਾ ਨਹੀਂ ਸੀ, ਜਦੋਂ ਨੇੜੇ ਹੋ ਕੇ ਅੱਗੇ ਹੱਥ ਇਹਨੇ ਵਧਾਇਆ ਪਕੜਨ ਵਾਸਤੇ,
ਤਾਂ ਕੋ ਗਹਿ ਲੀਨੋ ਖੈਂਚ ਰਹਿਓ ਨਾ ਛੁਰਾਈ ਹੈ।
ਜਦੋਂ ਹੱਥ ਫੜਿਆ ਨਾ ਇਹਨੇ ਭੀਮ ਦਾ, ਇਹਨੇ ਆਖਿਆ ਖਿੱਚ ਕੇ ਲੈ ਕੇ ਜਾਵਾਂ, ਪਰ ਅੱਗੋਂ ਉਹ ਵੀ ਭੀਮ ਸੀ, ਉਹਨੇ ਆਪਣੀ ਬਾਂਹ ਅਟਕਾ ਲਈ, ਜਿਉਂ ਖਿੱਚਣ ਲੱਗਾ ਕਹਿੰਦਾ ਇਹਦੇ ਦਾਸੀ ਵਿੱਚ ਸਵੇਰੇ ਤਾਂ ਇਹਨੂੰ ਮੈਂ ਧੂੰਦਾ ਲਜਾਈ ਜਾਂਦਾ ਸੀ, ਇਹਦੀਆਂ ਬਾਹਾਂ ਚ ਇੰਨਾ ਬਲ, ਹੁਣ ਉਹਦੀ ਹੱਥ ਦੀ ਕੜੀ ਵੀ ਮੋਟੀ ਭੀਮ ਦੀ, ਉਹ ਵੇਖੇ ਵੀ ਇਹ ਕੀ ਹੈ।
ਉੱਠਿਓ ਤਬ ਠਾਂਡਾ ਪਯੋ ਕੌਰੀ ਬੀਚ ਗਯੋ ਲਯੋ,
ਕਹਿੰਦੇ ਉੱਠਿਆ, ਉੱਠ ਕੇ ਜਦੋਂ ਗਲਵੱਕੜੀ ਚ ਲੈਣ ਲੱਗਾ ਭੀਮ ਨੂੰ,
ਸੂਰ ਪਹਿਚਾਨ ਲੱਗੇ ਕਰਨ ਲੜਾਈ ਹੈ।
ਅਦੋਂ ਭੀਮ ਨੇ ਵੀ ਗਲਵੱਕੜੀ ਚ ਲੈ ਕੇ ਜਦੋਂ ਬਾਹਾਂ ਦੇ ਨਾਲ ਕੁੱਟਿਆ ਜਾਣਾ ਇਹਦੇ ਹੱਡ ਜੇ ਖੜਕੇ ਅੰਦਰੋਂ, ਕਹਿੰਦਾ ਇਹ ਤਾਂ ਕੁਝ ਹੋਰ ਹੀ ਮਸਲਾ ਹੈ। ਉੱਥੇ ਫਿਰ ਜੰਗ ਛਿੜਾਇਆ, ਦੋਹਾਂ ਦਾ ਆਪਸੀ ਯੁੱਧ ਹੋਣ ਲੱਗਾ।
ਮੁਸ਼ਟ ਪ੍ਰਹਾਰ ਕਰਨ ਲੱਗਾ ਘਰੀ ਯਾਰ ਮਨ,
ਕਹਿੰਦੇ ਮੁੱਕਿਆਂ ਦਾ ਹੁਣ, ਉਹਦੇ ਵਿੱਚ ਵੀ ਕਰੀਚਕ ਚ ਵੀ 10,000 ਹਾਥੀਆਂ ਦਾ ਬਲ ਹੈ ਤੇ ਇੱਧਰ ਭੀਮ ਵਿੱਚ ਵੀ ਇੱਕੋ ਜਿਹਾ ਬਲ ਹੈ। ਇੱਕ ਦੂਜੇ ਨੂੰ ਮੁੱਕਾ ਜਦੋਂ ਮਾਰਦੇ ਨੇ ਇੱਦਾਂ ਲੱਗਦਾ ਵੀ ਜਿਵੇਂ ਕਿਸੇ ਘੜਿਆਲ ਦੇ ਉੱਤੇ ਕਿਸੇ ਨੇ ਹਥੌੜਾ ਮਾਰਿਆ ਹੋਵੇ।
ਘੜਤ ਲੋਹਾਰ ਜਮ ਬਲ ਹੈ ਸਮਾਨ ਕੋ,
ਬਲ ਦੋਨਾਂ ਵਿੱਚ ਇੱਕ ਸਮਾਨ ਹੈ, ਜਿਵੇਂ ਕੋਈ ਲੋਹਾਰ ਨੀ ਲੋਹਾ ਘੜਦਾ ਤੇ ਆਵਾਜ਼ ਆਉਂਦੀ, ਏਦਾਂ ਇਹਨਾਂ ਦੇ ਮੁੱਕਿਆਂ ਤੇ ਚਪੇੜਾਂ ਦੀ ਆਵਾਜ਼ ਆਉਂਦੀ ਹੈ।
ਕਹਿਦੋ ਗੱਜ ਦੋ ਸਿੰਘ ਸ਼ਾਰਦੂਲ ਸੋ,
ਜਾਂ ਇਸ ਤਰ੍ਹਾਂ ਕਹਿ ਲਈਏ ਦੋ ਹਾਥੀ ਪੇ ਲੜਦੇ ਨੇ, ਜਾਂ ਇਉਂ ਕਹਿ ਲਈਏ ਦੋ ਬੱਬਰ ਸ਼ੇਰ ਪੇ ਲੜਦੇ ਨੇ।
ਹਿਰਦੈ ਕ੍ਰੋਧ ਬਹੁ ਹੋਉ ਨਹਿ ਪਾਏ ਕੋਹਾਨ ਕੋ,
ਵੇਖੋ ਮਹਾਂ ਕਵੀ ਜੀ ਜਿੱਥੇ ਸ਼ਿੰਗਾਰ ਰਸ ਆਉਂਦਾ ਉਹਦਾ ਸ਼ਿੰਗਾਰ ਰਸ, ਹੁਣ ਇੱਥੇ ਬੀਰ ਰਸ ਹੈ ਤੇ ਬੀਰ ਰਸ ਦਾ ਵਰਣਨ ਉਸੇ ਤਰ੍ਹਾਂ ਭਰਦੇ ਹੈ। ਕਹਿੰਦੇ ਲੜਦੇ ਨੇ ਲੜਦਿਆਂ ਲੜਦਿਆਂ ਸ਼ਾਂਤ ਨਹੀਂ ਹੁੰਦੇ।
ਲਾਗਤ ਚਪੇਟ ਪਈ ਪਿੰਡ ਨੇ ਕੀ ਭੇਟ ਲੱਖ,
ਕਹਿੰਦੇ ਚਪੇੜਾਂ ਵੱਜਦੀਆਂ ਮੁੱਕੇ ਵੱਜਦੇ ਨੇ, ਬਹੁਤ ਜ਼ਿਆਦਾ ਭਿਆਨਕ ਭੇਡ ਹੁੰਦਾ।
ਸੋਬਟ ਸਹੇਟ ਮਨ ਕਰਾਇਆ ਅਭਿਮਾਨ ਕੋ,
ਔਰ ਦੋਵੇਂ ਸੂਰਮੇ ਨੇ ਯੋਧੇ ਨੇ ਦੋਵੇਂ ਅਭਿਮਾਨੀ ਹਨ।
ਲੱਤ ਨੇ ਕੋ ਮਾਰੇ ਮੁੱਖ ਬਚਨ ਉਚਾਰਨ ਹੈ,
ਨਾਲੇ ਇੱਕ ਦੂਜੇ ਦੇ ਲੱਤਾਂ ਮਾਰਦੇ ਬੋਲਦੇ ਨੀ ਕੁਝ। ਕ੍ਰਿਚਕ ਨੂੰ ਵੀ ਇਹ ਡਰ ਹੈ ਵੀ ਇੱਥੇ ਰਾਤ ਨੂੰ ਉੱਚਾ ਨਹੀਂ ਬੋਲਣਾ, ਤੇ ਭੀਮ ਤਾਂ ਪਹਿਲਾਂ ਹੀ ਗੁਪਤ ਰਹਿਣਾ ਚਾਹੁੰਦਾ ਸੀ, ਬੋਲਦੇ ਨਹੀਂ ਪਰ ਹੱਥਾਂ ਪੈਰਾਂ ਨਾਲ ਹੀ ਮਾਰਦੇ ਨੇ।
ਤੁਰੇਈ ਲੜਤ ਹੈ ਮਰੋ,
ਲੁੱਕੇ ਲੁੱਕੇ ਹੀ ਇੱਥੇ ਲੜੀ ਜਾਂਦੇ ਨੇ, ਇੱਕ ਦੂਜੇ ਦੀਆਂ ਬਾਹਾਂ ਮਰੋੜਦੇ ਨੇ।
ਸਵਈਆ ਜਮ ਸੰਗਰਾਮ ਪਇਓ ਜਬ ਕ੍ਰਿਚਕ,
ਇੱਕ ਪੈਰ ਤੱਕ ਦੋਨਾਂ ਦੀ ਲੜਾਈ ਹੁੰਦੀ ਰਹੀ।
ਹੈ ਅਟਕਾਏ ਕੈ ਭੀਮ ਗਿਰਾਇਓ,
ਕਹਿੰਦੇ ਅਟਕਾ ਕੇ ਭੀਮ ਨੂੰ ਇੱਕ ਵਾਰੀ ਇਹਨੇ ਸੁੱਟਿਆ, ਮੁੜ ਕੇ ਭੀਮ ਨੇ ਇਹਨੂੰ ਸੁੱਟ ਲਿਆ।
ਕ੍ਰਿਚਕ ਉੱਪਰ ਤਾਂ ਚੜ ਕੇ,
ਕਹਿੰਦੇ ਕ੍ਰਿਚਕ ਦੇ ਉੱਤੇ ਚੜ ਕੇ ਭੀਮ ਨੇ
ਗੋਡਨ ਮਾਰ ਕੇ ਭੂਮ ਗਿਰਾਇਓ,
ਮਾਰ ਕੇ ਗੋਡਾ ਜਿਹੜੀ ਜਦੋਂ ਜ਼ਮੀਨ ਤੇ ਸੁੱਟਿਆ ਤੇ ਛਾਤੀ ਤੇ ਗੋਡਾ ਧਰ ਕੇ ਗੋਡਾ ਜਦੋਂ ਘੁਮਾਇਆ ਨਾ ਇਹਨੇ, ਤੇ ਕ੍ਰਿਚਕ ਦੇ ਸਾਹ ਨਿਕਲਣ ਲੱਗੇ।
ਆਓ ਬਚਾਏ ਉਬੈ ਪਗ ਭੀਮ,
ਇਧਰ ਭੀਮ ਵੀ ਜਦ ਕ੍ਰਿਚਕ ਵੀ ਬਲ ਕਰਕੇ ਉੱਤੇ ਆਇਆ, ਭੀਮ ਨੂੰ ਉਹਨੇ ਥੱਲੇ ਲਿਆ। ਇਦਾਂ ਇੱਕ ਦੂਜੇ ਨੂੰ ਕਦੇ ਵਾਰੋ ਵੇਰੀ ਥੱਲੇ ਲੈਂਦੇ ਹਨ।
ਛੱਤੀਆ ਪਰ ਹਾਰ ਲਗਾਇਓ,
ਕਹਿੰਦੇ ਜਿਹੜਾ ਹਾਰ ਪਾਇਆ ਹੋਇਆ ਸੀ ਛਾਤੀ ਦੇ ਉੱਤੇ ਨੇ,
ਚੋਟ ਲੱਗੇ ਨਾ ਸੰਭਾਰ ਰਹੀ,
ਕਹਿੰਦੇ ਉਹ ਹਾਰ ਦੇ ਨਾਲ ਹੀ ਤੋੜ ਕੇ ਜਦੋਂ ਇਹਨੂੰ ਮਾਰਿਆ ਨਾ, ਇਹੋ ਜੀ ਚੋਟ ਲੱਗੀ ਵੀ ਕ੍ਰਿਚਕ ਨੂੰ ਸੰਭਾਲ ਨਹੀਂ ਰਹੀ ਆਪਣੀ।
ਗਿਰ ਗਾਜਨ ਪੌਣ ਨੇ ਰੁੱਖ ਗਿਰਾਇਓ,
ਜ਼ਮੀਨ ਤੇ ਧੜੰਮ ਦੇ ਕੇ ਡਿੱਗਾ ਕ੍ਰਿਚਕ ਜਿਵੇਂ ਕੋਈ ਦਰਖਤ ਡਿੱਗਦਾ ਹਵਾ ਨਾਲ।
ਭੀਮ ਚੜਾ ਤੇ ਹੈ ਉੱਪਰ ਕ੍ਰੋਧ
ਤੇ, ਕ੍ਰੋਧ ਵਿੱਚ ਆਇਆ ਭੀਮ ਕ੍ਰਿਚਕ ਦੇ ਉੱਤੇ ਚੜ ਗਿਆ।
ਹੱਥ ਗਇਓ ਸੋ ਮਰੋਰ ਕੈ ਡਾਰਾ,
ਔਰ ਹੱਥ ਫੜਿਆ ਇਹਦਾ, ਹੱਥ ਫੜ ਕੇ ਜਿਉਂ ਮਰੋੜਿਆ ਬਲ ਦੇ ਨਾਲ।
ਦੀਨ ਪਇਓ ਬਲ ਦੇਖਤ ਹੈ ਭੁਜ,
ਔਰ ਦੀਨ ਜਿਹਾ ਹੋਇਆ ਕ੍ਰਿਚਕ ਆਪਣੀਆਂ ਬਾਹਾਂ ਦਾ ਬਲ ਲਾਂਦਾ ਪਰ ਛੁਡਾ ਨਹੀਂ ਪਾਉਂਦਾ।
ਦੂਸਰ ਜੋ ਔਰ ਤੇ ਸੋ ਉਖਾਰਾ,
ਕਹਿੰਦੇ ਇੰਨੇ ਬਲ ਨਾਲ ਦੋਹਾਂ ਬਾਹਾਂ ਨਾਲ ਫੜ ਕੇ, ਇਹਦੀ ਬਾਂਹ ਫੜ ਕੇ ਪੈਰ ਧਰ ਕੇ ਨਾ ਇਹਦੀ ਛਾਤੀ ਦੇ ਉੱਤੇ ਜ਼ੋਰ ਨਾਲ ਜਦੋਂ ਬਾਂਹ ਖਿੱਚੀ ਤੇ ਉਹਦੀ ਜੜ ਦੇ ਵਿੱਚੋਂ ਕ੍ਰਿਚਕ ਦੇ ਮੋਢੇ ਦੇ ਵਿੱਚੋਂ ਦੀ ਬਾਹ ਖਿੱਚ ਕੇ ਬਾਹਰ ਸੁੱਟ ਲਈ ਭੀਮ ਨੇ।
ਮੁੰਡ ਮਰੋੜ ਲਿਓ ਪੁੰਨ ਤਾਹੇ ਕੋ,
ਫੇਰ ਉਹਦਾ ਗੋਡਾ ਮਰੋੜ ਕੇ ਧਰ ਲਿਆ।
ਤੀਨ ਟਿੱਕਾ 136 ਮਜਾਰਾ,
ਗੋਡਾ ਮਰੋੜ ਕੇ ਲੱਤ ਤੋੜ ਕੇ ਜਿਹੜੀ ਛਾਤੀ ਵਾਲੀ ਜਗ੍ਹਾ ਹੁੰਦੀ ਆ ਉੱਥੇ ਤੱਕ ਲੈ ਕੇ ਧਰ ਲਿਆ।
ਹੱਥ ਦੋਉ ਪੱਗ ਤੋਰ ਪਲੀ ਬਿੱਦ,
ਫਿਰ ਦੂਜੀ ਲੱਤ ਫੜ ਕੇ ਤਰੋੜ ਕੇ ਸਿੱਧਾ ਜਿਵੇਂ ਚੱਕਰ ਜਿਹਾ ਨਹੀਂ ਬਣਾਈ ਦਾ ਹੁੰਦਾ, ਉਹ ਤੋੜ ਕੇ ਉੱਪਰਲੇ ਪਾਸਿਓਂ ਸਿਰ ਦੇ ਲਿਆ ਕੇ ਧਰ ਕੇ ਫਿਰ ਦੂਜੀ ਬਾਂਹ ਵੀ ਤੋੜ ਦਿੱਤੀ।
ਪੇਟ ਮੈਂ ਪਾਏ ਕੇ ਨੀਕੇ ਸਵਾਰਾ,
ਉਹ ਚਾਰੇ ਦੇ ਲੱਤਾਂ ਬਾਹਾਂ ਤੇ ਜਿਹੜੇ ਦੋਵੇਂ ਲੱਤਾਂ ਤੇ ਦੋਵੇਂ ਪੈਰ ਪੁੱਟ ਕੇ ਨਾ ਨਾਲੇ ਦੇ ਧੜ ਤੋਂ ਇਹਦਾ ਜਿਹੜਾ ਪੇਟ ਸੀ ਉਹਦੇ ਵਿੱਚ ਸਾਰੀਆਂ ਚਾਰੇ ਇਕੱਠੀਆਂ ਕਰਕੇ ਰੱਖ ਦਿੱਤੀਆਂ।
ਦੋਹਰਾ ਕਰ ਕੁਲਾਲ ਕੇ ਚਾਕ ਸਮ ਜੋਸ਼ ਤੀਰ ਝਟਸਾਰ,
ਜਿਵੇਂ ਘੁਮਿਆਰ ਦਾ ਚੱਕ ਨਹੀਂ ਹੁੰਦਾ ਉਹਦੇ ਵਾਂਗੂ ਕਰ ਦਿੱਤਾ ਇਹਦਾ ਸਾਰਾ ਸਰੀਰ, ਤੇ ਉੱਥੇ ਇੱਕ ਸ਼ਤੀਰ ਸੀ ਚਟਸਾਲ ਦਾ ਪਿਆ, ਸ਼ਤੀਰ ਲੱਕੜ ਦਾ।
ਇਹ ਕੋ ਸਿਰੋ ਉਠਾਏ ਕੈ ਦੀਨ ਤਸਾਏ ਮਜਾਰ,
ਕਹਿੰਦੇ ਉਹਨੂੰ ਚੁੱਕ ਕੇ ਉਹਦੇ ਪੇਟ ਦੇ ਵਿੱਚ ਤਸਾ ਕੇ ਕਹਿੰਦੇ ਉਹਦੇ ਨਾਲ ਗੱਡ ਦਿੱਤਾ।
ਰਵਈਆ ਚਾਰ ਕੜੀ ਜਬ ਰਹਿਣ ਰਹੀ,
ਜਦੋਂ ਚਾਰ ਘੜੀਆਂ ਦਿਨ ਬਚਿਆ
ਤਬ ਭੀਮ ਗਏ ਆਪਣੇ ਘਰ ਮਾਹੀ,
ਏਦਾਂ ਉਹਦੀ ਧੌਣ ਵੀ ਕੱਟ ਕੇ ਵਿੱਚ ਹੀ ਰੱਖ ਕੇ ਧੜ ਦੇ ਹੱਥ ਪੈਰ ਵੀ ਤੇ ਉੱਤੇ ਵਿੱਚ ਉਹਨੂੰ ਗੱਡ ਦਿੱਤਾ ਛਤੀਰ ਨੂੰ। ਏਦਾਂ ਕ੍ਰਿਚਕ ਨੂੰ ਮਾਰ ਕੇ ਚਾਰ ਘੜੀਆਂ ਜਦੋਂ ਰਾਤ ਰਹਿ ਗਈ ਤੇ ਭੀਮ ਚਲਾ ਗਿਆ।
ਦੇਹ ਪਇਓ ਸ਼ਰਮ ਸੋਏ ਰਹਿਓ,
ਕਹਿੰਦੇ ਜਾ ਕੇ ਥੱਕਿਆ ਹੋਇਆ ਸੀ ਜਾ ਕੇ ਸੌ ਗਿਆ ਭੀਮ।
ਹੋਰ ਬੀਚ ਲਖੀ ਕੇ ਨਹੁ ਸੁਧ ਨਾਹੀ,
ਕਿਸੇ ਨੂੰ ਨੀ ਪਤਾ ਲੱਗਾ ਵੀ ਕ੍ਰਿਚਕ ਏਦਾਂ ਮਾਰਿਆ ਤੇ ਭੀਮ ਨੇ ਮਾਰਿਆ।
ਹੋਰ ਪਈ ਸਭ ਲੋਕ ਉੱਠੇ,
ਜਦੋਂ ਅਗਲਾ ਦਿਨ ਚੜਿਆ ਲੋਕ ਉੱਠੇ,
ਵੇਖ ਕ੍ਰਿਚਕ ਪਾਏ ਨਾ ਧਾਮ ਜਹਾਹੀ,
ਵੇਖਿਆ ਕ੍ਰਿਚਕ ਹੈ ਨੀ ਘਰ ਜਿੱਥੇ ਰਹਿੰਦਾ ਸੀ।
ਸਭ ਹੀ
ਲੋਕ ਹੈਰਾਨ ਹੋ ਰਹੇ ਨੇ ਵੀ ਕਿੱਧਰ ਗਿਆ,
ਖੋਜਣ ਕੀ ਨਾ ਪਲੀ ਬਿਦ ਤਾ,
ਲੱਭਣ ਲੱਗੇ ਭਾੜਨ ਲੱਗੇ ਕ੍ਰਿਚਕ ਨੂੰ।
ਰੋਰ ਪਰਾ ਸਗਰੇ ਪੁਰ ਮੈਂ,
ਸਾਰੇ ਨਗਰ ਚ ਰੌਲਾ ਪੈ ਗਿਆ,
ਕ੍ਰਿਚਕ ਪਾਵਤ ਹੈ ਕਿਹ ਥਾਂ,
ਕਿਤੇ ਕ੍ਰਿਚਕ ਮਿਲ ਜਾਵੇ ਲੱਭ ਜਾਵੇ।
ਦੇਖਿਓ ਤਬੈ ਚੱਟ ਸਾਰ ਮਜਾਰ,
ਇਹਨਾਂ ਨੂੰ ਚੱਟ ਸਾਲ ਖੁੱਲਣ ਦਾ ਵੇਲਾ ਜਦੋਂ ਉੱਥੇ ਗਏ ਤੇ ਉੱਥੇ ਕ੍ਰਿਚਕ ਇਕੱਠਾ ਜਿਹਾ ਹੋਇਆ ਜਿਵੇਂ ਚੱਕਰ ਹੁੰਦਾ ਏਦਾਂ ਪਿਆ ਹੋਇਆ।
ਗੁਲਾਲ ਕੇ ਚੱਕ ਸਮਾਨ ਬਣਾਈ।
ਗੁਲਾਲ ਦਾ ਕੁਮਿਆਰ ਦਾ ਜਿਹੜਾ ਚੱਕ ਹੁੰਦਾ ਉਹਦੇ ਸਮਾਨ ਕਰੀਚਕ ਬਣਾ ਕੇ ਰੱਖਿਆ ਹੋਇਆ।
ਆਨੰਦ ਦੇਖ ਪਛਾਣਤ ਭੇ,
ਉਹਦਾ ਮੂੰਹ ਜਿਹਾ ਪਿਆ ਹੋਇਆ ਉਹਦੇ ਤੋਂ ਪਛਾਣ ਆਈ ਵੀ ਇਹ ਕਰੀਚਕ ਹੈ।
ਸਿਰ ਤੋੜ ਜੋ ਪੇਟ ਕੇ ਮਾਹੇ ਟਿਕਾਈ,
ਕਿਉਂਕਿ ਉਹਦਾ ਸਿਰ ਤੋੜ ਕੇ ਉਹਦੇ ਢਿੱਡ ਦੇ ਵਿੱਚ ਟਿਕਾਇਆ ਹੋਇਆ ਸੀ।
ਹੱਥ ਨਾ ਪਾਵ ਨਾ ਪਾਵਤ ਹੈ,
ਨਾ ਹੱਥ ਨੇ ਨਾਲ ਸਰੀਰ ਦੇ ਨਾ ਪੈਰ ਹਨ।
ਸਮਾਦ ਪਏ ਸਭ ਜਾਣਿਓ ਨਾ ਜਾਈ,
ਸਾਰੇ ਹੈਰਾਨ ਹੋ ਰਹੇ ਨੇ ਵੀ ਇਹ ਕਿਵੇਂ ਮਾਰਿਆ ਗਿਆ, ਏਦਾਂ ਕਿਵੇਂ ਕੌਣ ਮਾਰਦਾ ਹੈ,
ਕੌਣੇ ਹਤਿਓ ਯਹ ਹੈ ਹੋ ਤੋ ਬਲੀਅਤ।
ਇਹ ਤਾਂ ਬਲੀ ਬੜਾ ਸੀ, ਇਹਨੂੰ ਕੌਣ ਮਾਰ ਗਿਆ।
ਆਯੁਧ ਕੋ ਛੱਤ ਲਾਗਿਓ ਨਾ ਕੋ,
ਕਹਿੰਦੇ ਸ਼ਸਤਰ ਦਾ ਵੀ ਕੋਈ ਫੱਟ ਨਹੀਂ ਹੈ ਵੀ ਇੱਥੇ ਕੋਈ ਤਲਵਾਰ ਦਾ ਫੱਟ ਲੱਗਾ ਹੋਵੇ, ਏਦਾਂ ਵੀ ਨਜ਼ਰ ਨਹੀਂ ਆਉਂਦਾ।
ਫਿਰ ਵਿਚਾਰ ਕੀ ਉਹ ਸਭ ਨੇ,
ਫਿਰ ਉਹਨਾਂ ਨੇ ਵਿਚਾਰ ਕੀਤੀ,
ਕਹੀ ਸਿੰਦਰੀ ਪਾਣੀ ਪਈ ਸੱਚ ਸੋ।
ਕਹਿੰਦੇ ਉਹ ਜਿਹੜੀ ਦਾਸੀ ਕਹਿੰਦੀ ਸੀ ਨਾ ਵੀ ਮੇਰੇ ਰਖਵਾਲੇ ਪੰਜ ਗੰਧਰਵ ਨੇ, ਲੱਗਦਾ ਉਹਨਾਂ ਪੰਜਾਂ ਗੰਧਰਵਾਂ ਵਿੱਚੋਂ ਹੀ ਕੋਈ ਇਹਨੂੰ ਮਾਰ ਗਿਆ। ਇੱਥੇ ਬੰਦਾ ਤਾਂ ਨਹੀਂ ਏਦਾਂ ਕੋਈ ਮਾਰ ਸਕਦਾ ਬੰਦੇ ਨੂੰ। ਕਹਿੰਦੇ ਵੀ ਕੋਈ ਉਹ ਗੰਧਰਵ ਹੀ ਹੈ ਜਿਹੜਾ ਉਸ ਦਾਸੀ ਨੂੰ ਕਰੀਚਕ ਨੇ ਛੇੜਿਆ ਸੀ ਮੰਦ ਬਿਰਤੀ ਰੱਖ ਕੇ, ਇਸੇ ਕਰਕੇ ਉਹਦੀ ਰੱਖਿਆ ਕਰਨ ਵਾਸਤੇ ਕਰੀਚਕ ਨੂੰ ਗੰਧਰਵਾਂ ਨੇ ਮਾਰ ਦਿੱਤਾ।
ਗੰਧਰਵ ਤਾਂ ਕਿਹੋ ਤੇ ਰਖਵਾਰ,
ਗੰਧਰਵ ਉਹਦੇ ਰਖਵਾਲੇ ਸਨ।
ਅਵਗਿਆ ਬਿਲੋਕ ਕੇ ਮਾਰ ਦਿਓ,
ਔਰ ਅਵਗਿਆ ਵੇਖ ਕੇ ਉਹੀ ਮਾਰ ਗਏ ਨੇ।
ਯੋਧ ਲੜੈ ਤਾਂ ਲੱਗਿਆ ਅੰਗ ਆਯੁਧ,
ਕਹਿੰਦੇ ਜੇ ਯੋਧੇ ਲੜਦੇ ਤੇ ਸ਼ਸਤਰਾਂ ਦੇ ਫੱਟ ਲੱਗਣੇ ਸੀ, ਇੱਥੇ ਸਰੀਰ ਤੇ ਕੋਈ ਫੱਟ ਨਹੀਂ ਲੱਗਾ ਹੋਇਆ ਤਲਵਾਰ ਦਾ ਜਾਂ ਕੋਈ ਸ਼ਸਤਰ ਦਾ।
ਐਸੇ ਬਣਾਏ ਕਹੇ ਮਿਲ ਸੋ,
ਏਦਾਂ ਲੋਕ ਆਪੋ ਵਿੱਚ ਗੱਲਾਂ ਕਰਦੇ ਆ।
ਦੋਹਰਾ ਪ੍ਰਾਤ ਹੁਤੇ ਸਤ ਤਾਹੇ ਕੇ ਕਰਹਿ ਪ੍ਰਲਾਪ ਪੁਕਾਰ।
ਕਹਿੰਦੇ ਫਿਰ ਕਰੀਚਕ ਦੇ ਅੱਗੇ ਸੱਤ ਭਰਾ ਸੀ, ਉਹ ਹੁਣ ਉੱਥੇ ਪਹੁੰਚੇ ਤੇ ਉਹ ਬਿਰਲਾਪ ਕਰਨ ਜਿਨ੍ਹਾਂ ਦਾ ਭਰਾ ਹੋਇਆ, ਉਹ ਆਖਣ ਕਿ ਜਿਸ ਔਰਤ ਦੇ ਗੰਧਰਵ ਜਿਹੜੇ ਰਾਖੇ ਨੇ ਉਹਨਾਂ ਨੇ ਸਾਡਾ ਭਰਾ ਮਾਰਿਆ ਤੇ ਅਸੀਂ ਆਪਣੇ ਭਰਾ ਦੀ ਚਿਖਾ ਵਿੱਚ ਔਰਤ ਨੂੰ ਸਾੜ ਕੇ ਮਾਰਨਾ। ਹੁਣ ਉਹ ਇਹ ਨੀਤੀ ਤੇ ਆ ਗਏ, ਪਾਂਡਵਾਂ ਵਾਸਤੇ ਫਿਰ ਸਮੱਸਿਆ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਰੋਵੈ ਪਾਂਡਵ ਭਏ ਮਜੂਰ, ਇਸ ਪੰਗਤੀ ਦੀ ਵਿਆਖਿਆ ਚੱਲ ਰਹੀ ਹੈ ਕਿ ਕਿਵੇਂ ਕਿਵੇਂ ਇਹਨਾਂ ਨੂੰ ਰੋਣਾ ਕੁਰਲਾਉਣਾ ਪਿਆ। ਇੰਨੇ ਬਲੀ ਸੀ ਪੰਜੇ ਪਾਂਡਵ, ਕੈਸੀ ਦਸ਼ਾ ਨੂੰ ਪ੍ਰਾਪਤ ਹੋਏ, ਉਹ ਵਿਆਖਿਆ ਅੱਗੇ ਮਹਾਂ ਕਵੀ ਜੀ ਕਰ ਰਹੇ ਨੇ। ਹੋਈਆਂ ਭੁੱਲਾਂ ਚੁੱਕਾਂ ਦੀ ਖੇਵਾ।